ਕੇ ਦਿਲ ਵਿੱਚ ਲੱਖਾਂ ਆਸਾ, ਲੈ ਕੇ ਦਿਲ ਵਿੱਚ ਲੱਖਾਂ ਆਸਾ, ਆਇਆ ਹਾਂ ਤੇਰੇ ਦਰਬਾਰ ਮੇਰ ਕਰੀ ਮਿਹਰਾਂ ਦੇ ਆਸਾਈਆਂ, ਮੈਂ ਪਾਪੀ ਤੂੰ ਬਖਸ਼ਣ ਹਾਂ। ਦੁਨੀਆ ਵਿੱਚ ਕੋਈ ਤੇਰੇ ਬਾਝੋਂ ਮੇਰਾ ਨਹੀਂ ਸਹਾਰਾ, ਮੇਰਾ ਨਹੀਂ ਸਹਾਰਾ।
ਮੇਰੇ ਅਵਗੁਨਾਨਾਤ ਕੀ ਤੂੰ ਐ ਬਖਸ਼ਣ ਹਾਰਾ, ਤੂੰ ਐ ਬਖਸ਼ਣ ਹਾਰਾ।
ਦੁਨੀਆ ਵਿੱਚ ਕੋਈ ਤੇਰੇ ਬਾਝੋਂ ਮੇਰਾ ਨਹੀਂ ਸਹਾਰਾ, ਮੇਰਾ ਨਹੀਂ ਸਹਾਰਾ।
ਹਾਥੀ ਜੋੜ ਕੇ ਇਹ ਮਨ ਪਾਪੀ ਹਾਥੀ ਜੋੜ ਕੇ
ਤੇਰੇ ਦਰ ਰਿਹਾ ਅਰਜ਼ ਗੁਜ਼ਾਰ, ਮੇਰ ਕਰੀ ਮਿਹਰਾਂ ਦੇ ਆਸਾਈਆਂ, ਮੈਂ ਪਾਪੀ ਤੂੰ ਬਖਸ਼ਣ ਹਾਂ।
ਵਾਹਿਗੁਰੂ ਗੁਰਮੰਤਰ ਬਖਸ਼ੋ,
ਦੁਖੀ ਜੀਵ ਦਾ ਕਰੋ ਉਦਾਰ, ਮੇਰ ਕਰੀ ਮੇਰਾ ਦਿਆ ਸਾਈਆਂ, ਮੈਂ ਪਾਪੀ ਤੂੰ ਬਖਸ਼ਣ ਹਾਂ।
ਮਨ ਗਾਫਲ ਸਭ ਕੁਝ ਬਿਸਰਿਆ,
ਜਿਹੜੀ ਲੱਥੀ ਦੀ ਰਹੀ ਨਾ ਸਾਰ, ਮੇਰ ਕਰੀ ਮਿਹਰਾਂ ਦੇ ਆਸਾਈਆਂ, ਮੈਂ ਪਾਪੀ ਤੂੰ ਬਖਸ਼ਣ ਹਾਂ।
ਤਿਨਾ ਚੋਲੀਆਂ ਭਰੀਆਂ।
ਇਸ ਗੱਲ ਦੇ ਵਿੱਚ ਝੂਠ ਨਾ ਰੱਤੀ, ਕਹੇ ਪਮਦੀ ਖਰੀਆਂ, ਕਹੇ ਪਮਦੀ ਖਰੀਆਂ।
ਨਾਮ ਜਪਦਿਆਂ ਕਿਰਤ ਕਰੀ ਜਿਨਾ, ਤਿਨਾ ਚੋਲੀਆਂ ਭਰੀਆਂ, ਤਿਨਾ ਚੋਲੀਆਂ ਭਰੀਆਂ।
ਇਸ ਗੱਲ ਦੇ ਵਿੱਚ ਝੂਠ ਨਾ ਰੱਤੀ, ਕਹੇ ਪਮਦੀ ਖਰੀਆਂ, ਕਹੇ ਪਮਦੀ ਖਰੀਆਂ।
ਜੋ ਕਰਦੇ ਪੁੰਨ ਦਾਨ ਤੇ ਸੇਵਾ, ਜੋ ਕਰਦੇ ਪੁੰਨ ਦਾਨ ਤੇ ਸੇਵਾ,
ਸਹਿਜੇ ਪਾ ਲੈਂਦੇ ਨਿਰੰਕਾਰ। ਮੇਰ ਕਰੀ ਮਿਹਰਾਂ ਦੀਆਂ ਸਾਈਆਂ, ਮੈਂ ਪਾਪੀ ਤੂੰ ਬਖਸ਼ਣ ਹਾਰ। ਮੇਰ ਕਰੀ ਮਿਹਰਾਂ ਦੀਆਂ ਸਾਈਆਂ, ਮੈਂ ਪਾਪੀ ਤੂੰ ਬਖਸ਼ਣ ਹਾਰ। ਹੋ ਹੋ
ਸਤਿਗੁਰੂ ਪਿਤਾ ਜੀ ਦੇ ਪਾਵਨ ਮੁਬਾਰਕ ਚਰਨ ਕਮਲਾਂ ਦੇ ਵਿੱਚ ਬਿਰਾਜਮਾਨ ਹੋ ਕੇ ਭਗਤੀ ਕਰ ਰਹੀ ਗੁਰਮੁਖ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਆਪਣੇ ਚਰਨਾਂ ਵਿੱਚ ਖਲੋਤੇ ਦਾਸਰਿਆਂ ਦੀ ਹਾਜ਼ਰੀ ਪ੍ਰਵਾਨ ਕਰੋ। ਮੈਂ ਬੜੇ ਆਦਰ ਨਾਲ ਆਪ ਜੀ ਦੀ ਸੇਵਾ ਵਿੱਚ ਗੁਰੂ ਬਖਸ਼ੀ ਫਤਿਹ ਅਰਜ ਕਰਦਾ ਹਾਂ। ਤੁਸੀਂ ਪ੍ਰਵਾਨ ਕਰਿਓ, ਇੱਕ ਵਾਰ ਫਤਿਹ ਬੁਲਾਵਾਂਗੇ, ਦੋ ਵਾਰ ਗੁਰਮੰਤਰ ਦਾ ਜਾਪ ਹੋਣਾ। ਗੁਰਮੰਤਰ ਵਾਹਿਗੁਰੂ ਸ਼ਬਦ ਨੂੰ ਕਿਹਾ ਜਾਂਦਾ ਹੈ ਅਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਗੁਰਮੰਤਰ ਹੀਣ ਸਾ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਿਸ਼ਟ ਨੇ। ਜਿਹੜੇ ਬੰਦੇ ਗੁਰਮੰਤਰ ਸ਼ਬਦ ਤੋਂ ਵਾਂਝੇ ਨੇ, ਗੁਰੂ ਅਰਜਨ ਦੇਵ ਮਹਾਰਾਜ ਦੀ ਨਿਗਾਹ ਵਿੱਚ ਉਹਨਾਂ ਦਾ ਜਿਉਣਾ ਤਿਰਘਾਰ, ਸਤਿਗੁਰੂ ਮਹਾਰਾਜ ਦੀ ਪਾਵਨ ਗੁਰਬਾਣੀ ਦਾ ਫੈਸਲਾ ਹੈ। ਆਓ ਆਪਾਂ ਗੁਰਮੰਤਰ ਸ਼ਬਦ ਦੇ ਨਾਲ ਸਾਂਝ ਵਧਾਉਣ ਵਾਸਤੇ ਦੋ ਵਾਰ ਵਾਹਿਗੁਰੂ ਆਖੀਏ। ਸਾਰੀ ਸੰਗਤ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬੜੇ ਲੰਮੇ ਸਮੇਂ ਤੋਂ ਬਹਿ ਕੇ ਭਗਤੀ ਕਰ ਰਹੇ ਹੋ, ਸਤਿਗੁਰੂ ਕਿਰਪਾ ਕਰਨ ਆਪ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਅਤੇ ਭਟਾਵਾਂ ਹਜ਼ੂਰ ਪਿਤਾ ਜੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ। ਅੱਜ ਮੈਂ ਇਤਿਹਾਸ ਦੇ ਸ਼ਾਨਾ ਮੱਤੇ ਪੰਨੇ ਨੂੰ ਪੜ੍ਹ ਰਿਹਾ ਸੀ ਅਤੇ ਉਹਨਾਂ ਅੱਖਰਾਂ ਨੇ ਮੈਨੂੰ ਮਜ਼ਬੂਰ ਕੀਤਾ ਹੈ ਕਿ ਉਹ ਕਿੰਨਾ ਸੋਹਣਾ ਇਤਿਹਾਸ ਦਾ ਪੰਨਾ ਮੈਂ ਤੁਹਾਡੀ ਸੇਵਾ ਦੇ ਵਿੱਚ ਆਖ ਜਾਵਾਂ। ਉਹ ਇਤਿਹਾਸ ਦਾ ਪੰਨਾ ਜੋ ਮੈਂ ਇਤਿਹਾਸ ਦੇ ਅੱਖਰਾਂ ਦੇ ਉੱਤੋਂ ਪੜ੍ਹਿਆ, ਜਦੋਂ ਆਪਾਂ ਇਤਿਹਾਸ ਨੂੰ ਪੁੱਛੀਏ ਕਿ ਬੀਤੇ ਸਮੇਂ ਵਿੱਚ ਕੀ ਕੁਝ ਹੋਇਆ ਹੈ, ਤਾਂ ਇਤਿਹਾਸ ਬੜੀਆਂ ਮਹੱਤਵਪੂਰਨ ਘਟਨਾਵਾਂ ਨੂੰ ਸੰਭਾਲੀ ਬੈਠਾ ਅਤੇ ਇਤਿਹਾਸ ਬੋਲ ਕੇ ਦੱਸਦਾ ਵੀ ਇੱਕ ਵਾਰ ਤੂੰ ਮੇਰੇ ਕੋਲ ਬਹਿ ਕੇ ਸੁਣ, ਮੇਰੇ ਕੋਲ ਬੈਠ ਕੇ ਪੜ੍ਹ, ਮੈਂ ਤੈਨੂੰ ਦੱਸਦਾ ਕਿ ਬੀਤੇ ਸਮੇਂ ਦੇ ਵਿੱਚ ਕੀ ਕੁਝ ਹੋਇਆ ਅਤੇ ਕੀ ਕੁਝ ਨਹੀਂ ਹੋਇਆ। ਇਤਿਹਾਸ ਕਹਿੰਦਾ, ਉਂਝ ਤੇ ਲਾਟ ਉੱਤੇ ਕਈ ਸੌ ਸੌ ਵਾਰ ਪਤੰਗਿਆਂ ਨੂੰ ਸੜਦਿਆਂ ਵੇਖਿਆ ਮੈਂ, ਕਈ ਵਾਰ ਉਹ ਸੜਦੀ ਰੇਤ ਦੇ ਉੱਤੇ ਕਈ ਨਵਾਜ਼ੀਆਂ ਨੂੰ ਕਲਮਾ ਜ਼ਾਰਦਾ ਪੜ੍ਹਦਿਆਂ ਵੇਖਿਆ ਮੈਂ, ਇਹ ਪਰ ਕੀ ਦੱਸਾਂ ਗੁਰੂ ਅਰਜਨ ਤਾਈਂ ਕਿੱਦਾਂ ਚਿਖਾ 'ਤੇ ਚੜ੍ਹਦਿਆਂ ਵੇਖਿਆ ਮੈਂ। ਇਤਿਹਾਸ ਕਹਿੰਦਾ ਕਿ ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਚਿਖਾ ਦੇ ਉੱਤੇ ਚੜ੍ਹਦਿਆਂ ਕਿਸ ਢੰਗ ਦੇ ਨਾਲ ਵੇਖਿਆ। ਸਤ ਸੰਗਤ, ਮਰਨਾ ਸੌਖਾ ਨਹੀਂ ਹੁੰਦਾ, ਧਰਮ ਦੀ ਖਾਤਰ, ਦੂਜਿਆਂ ਦੀ ਖਾਤਰ, ਪਰਉਪਕਾਰ ਦੀ ਖਾਤਰ, ਭਲੇ ਦੀ ਖਾਤਰ, ਨੇਕੀ ਦੀ ਖਾਤਰ ਸ਼ਹਾਦਤ ਦਾ ਜਾਮ ਪੀ ਜਾਣਾ ਕਿਤੇ ਖਾਲਾ ਜੀ ਦਾ ਬੜਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੀਏ, ਸਤਿਗੁਰੂ ਜੀ ਦੀ ਬਾਣੀ ਪੜ੍ਹ ਕੇ ਇੱਕ ਨਿਰਣਾ ਮੰਨ ਲੈਂਦਾ, ਮਨ ਦੇ ਨਿਰਣੇ ਨੂੰ ਤੁਹਾਡੀ ਸੇਵਾ 'ਚ ਕਹਿਣ ਲੱਗਾ। ਅੱਜ ਤੱਕ ਜਿੰਨਿਆਂ ਨੇ ਕੁਰਬਾਨੀ ਕੀਤੀ ਆ, ਕਦੇ ਨਸ਼ੇ ਖਾਣ ਵਾਲਿਆਂ ਕੁਰਬਾਨੀ ਨਹੀਂ ਕੀਤੀ, ਜਿੰਨਿਆਂ ਨੇ ਕੁਰਬਾਨੀ ਕੀਤੀ ਹੈ ਬਾਣੀ ਅਤੇ ਬਾਣੇ ਦੇ ਧਾਰਨੀ ਗੁਰਸਿੱਖਾਂ ਨੇ ਕੁਰਬਾਨੀ ਕੀਤੀ ਹੈ। ਕੋਈ ਸੂਰਮਾ ਹੁੰਦਾ ਜਿਹੜਾ ਸ਼ਹਾਦਤ ਦਾ ਜਾਮ ਪੀਂਦਾ ਅਤੇ ਸੂਰਮੇ ਦੀ ਨਿਸ਼ਾਨੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 680 ਅੰਗ ਦੇ ਉੱਤੇ ਲਿਖੀ ਹੈ। ਸਾਹਿਬ ਜੀ ਕਹਿੰਦੇ ਨੇ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਜਿਹਦੇ ਮਨ ਨੂੰ ਨਾਮ ਦਾ ਰੰਗ ਨਾ ਚੜ੍ਹੇ ਉਹ ਬੰਦਾ ਸੂਰਮਗਤੀ ਨਹੀਂ ਕਰ ਸਕਦਾ, ਜਿਹਦੇ ਮਨ ਨੂੰ ਨਾਮ ਦਾ ਰੰਗ ਚੜ੍ਹ ਜਾਏ ਉਹੀ ਸੂਰਮਾ ਹੁੰਦਾ ਹੈ। ਪਹਿਲੇ ਸੂਰਮੇ ਦਾ ਜ਼ਿਕਰ 680 ਅੰਗ ਦੇ ਉੱਤੇ ਹੈ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ, ਪਹਿਲਾਂ ਆਪਣੇ ਆਪ ਨੂੰ ਜਿੱਤੇ, ਪੰਜਾਂ ਬੇਕਾਰਾਂ ਦੇ ਉੱਤੇ ਜੇਤੂ ਜਰਨੈਲ ਬਣੇ। ਆਤਮ ਜਿਣੈ ਸਗਲ ਬਸ ਤਾਂ ਕਿ, ਜਾਂ ਕਾ ਸਤਿਗੁਰ ਪੂਰਾ। ਅਤੇ ਦੂਸਰੇ ਸੂਰਮੇ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 1105 ਅੰਗ ਉੱਤੇ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਸੂਰਾ ਸੋ ਪਹਿਚਾਨੀਆਂ ਜੋ ਲਰੇ ਦੀਨ ਕੇ ਹੇਤ। ਜਿਹੜਾ ਧਰਮ ਦੀ ਖਾਤਰ ਕੋਈ ਦਿਲ ਦੇ ਵਿੱਚ ਜਜ਼ਬਾ ਪਾਲਦਾ ਉਸਨੂੰ ਸੂਰਮਾ ਆਖਿਆ ਜਾਂਦਾ, ਪੁਰਜਾ ਪੁਰਜਾ ਕੱਟ ਮਰੇ। ਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੀ ਗੱਲ। ਸਤਿਕਾਰਯੋਗ ਭਾਈ ਅਮਰੀਕ ਸਿੰਘ ਜੀ ਉਹਨਾਂ ਨੇ ਸਮੁੱਚੇ ਜੀਵਨ ਨੂੰ ਵਿਚਾਰਨਾ ਸ਼ੁਰੂ ਕੀਤਾ ਅਤੇ ਮੈਂ ਕੱਲ੍ਹ ਦੇ ਦੀਵਾਨ ਦੇ ਵਿੱਚ ਗੁਰੂ ਸਾਹਿਬ ਜੀ ਦੀ ਸ਼ਹਾਦਤ ਦੀ ਕਹਾਣੀ ਤੁਹਾਡੀ ਸੇਵਾ ਦੇ ਵਿੱਚ ਰੱਖ ਰਿਹਾ। ਆਓ ਸਰਵਣ ਕਰੀਏ। ਅਕਬਰ ਬਾਦਸ਼ਾਹ ਦੀ ਮੌਤ ਤੋਂ ਬਾਅਦ ਵਿੱਚ ਰਾਜ ਦਰਬਾਰ ਦੇ ਅੰਦਰ ਇੱਕ ਹਲਚਲ ਜੀ ਮੱਚ ਗਈ। ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਸਰਵਣ ਕੀਤਾ, ਜਹਾਂਗੀਰ ਬਾਦਸ਼ਾਹ ਮੁਸਲਮਾਨ ਕਾਜ਼ੀ ਮੁੱਲਾ ਮੁਲਾਣਿਆਂ ਦੀ ਮਦਦ ਦੇ ਨਾਲ ਗੱਦੀ ਦੇ ਉੱਤੇ ਬੈਠਾ ਹੈ। ਮੁੱਲਾ ਮੁਲਾਣਿਆਂ ਨੇ ਆਖਿਆ ਕਿ ਬਾਦਸ਼ਾਹ, ਜੇ ਤੈਨੂੰ ਅਸੀਂ ਤਖ਼ਤ ਦਵਾਉਣਾ ਜਾਣਦੇ ਹਾਂ ਨਾ, ਤਾਂ ਤੇਰੇ ਕੋਲੋਂ ਤਖ਼ਤ ਖੋਹਣਾ ਵੀ ਜਾਣਦੇ ਹਾਂ। ਜੇ ਤੂੰ ਤਖ਼ਤ ਉੱਤੇ ਬੈਠਾ ਰਹਿਣਾ ਚਾਹੁੰਦਾ ਹੈ ਤਾਂ ਇੱਕ ਕੰਮ ਕਰ ਲੈ, ਇਸਲਾਮ ਦੀ ਸੇਵਾ ਕਰ। ਜਿਹੜਾ ਬੰਦਾ ਇਸਲਾਮ ਧਰਮ ਨੂੰ ਨਹੀਂ ਧਾਰਨ ਕਰਦਾ ਉਹਦਾ ਜ਼ਬਰਦਸਤੀ ਜਾਂ ਕਤਲ ਕਰਵਾ ਦੇ ਤਾਂ ਜਾਂ ਉਹਦਾ ਧਰਮ ਪਰਿਵਰਤਨ ਕਰਵਾ ਦੇ। ਹੁਣ ਇਹਨੇ ਗੱਦੀ ਦੇ ਉੱਤੇ ਬੈਠਣ ਸਾਰ ਇੰਨੇ ਕੁ ਪਾਪ ਕਰਨੇ ਆਰੰਭ ਕੀਤੇ ਆ। ਇਹਦੇ ਸਕੇ ਪੁੱਤਰ ਨੇ ਇਹਦੇ ਘਰ ਦੇ ਵਿੱਚ ਬਗਾਵਤ ਕਰ ਦਿੱਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਜਿਸ ਵੇਲੇ ਅਸੀਂ ਪ੍ਰਚਾਰਕ ਲੋਕ ਬਿਆਨ ਕਰਦੇ ਹਾਂ ਤਾਂ ਸਾਡੇ ਮੂੰਹ ਕਈ ਵਾਰ ਹੋ ਸਕਦਾ ਤੁਸੀਂ ਇਹ ਲਾਈਨ ਸੁਣੀ ਹੋਵੇ ਕਿ ਜਹਾਂਗੀਰ ਰਾਜ ਪ੍ਰਬੰਧ ਵਿੱਚ ਬਹੁਤ ਵਧੀਆ ਸੀ। ਮੈਂ ਕਹਿੰਦਾ ਕਿਵੇਂ ਵਧੀਆ ਸੀ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉੱਤੇ ਇੱਕ ਇਲਜ਼ਾਮ ਹੈ ਕਿ ਗੁਰੂ ਜੀ ਨੇ ਖੁਸਰੋ ਦੀ ਮਦਦ ਵਾਸਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਵੈਸੇ ਤਾਂ ਇੱਥੇ ਤੁਸੀਂ ਸਿਆਣੇ ਬੈਠੇ ਹੋ, ਗੁਰੂ ਅਰਜਨ ਦੇਵ ਜੀ ਨੇ ਖੁਸਰੋ ਦੀ ਮਦਦ ਵਾਸਤੇ ਕੀਤੀ ਹੋਵੇ ਅਰਦਾਸ ਅਤੇ ਖੁਸਰੋ ਦੀ ਬਗਾਵਤ ਫਿਰ ਨੱਪੀ ਜਾਵੇ, ਕੀ ਇਹ ਗੱਲ ਹੋ ਸਕਦੀ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਖੁਸਰੋ ਨੂੰ ਦਿੱਤੀ ਹੋਵੇ ਅਸੀਸ ਕਿ ਤੂੰ ਰਾਜ ਭਾਗ ਮਾਣੇ ਤਾਂ ਫਿਰ ਉਹ ਵਿਚਾਰਾ ਗ੍ਰਿਫਤਾਰ ਹੋ ਜਾਵੇ, ਉਹਦਾ ਰਾਜ ਭਾਗ ਕਿਤੇ ਵੀ ਨਾ ਬਣ ਸਕੇ, ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਦੇ ਸਿਰ 'ਤੇ ਹੱਥ ਰੱਖ ਕੇ ਉਹਨੂੰ ਦਿੱਤਾ ਹੋਵੇ ਆਸ਼ੀਰਵਾਦ ਅਤੇ ਉਹਦੀ ਬਗਾਵਤ ਨੱਪੀ ਜਾਵੇ, ਗੱਲ ਮਨ ਨੂੰ ਲੱਗਦੀ ਨਹੀਂ। ਉਹ ਸਤਿਗੁਰੂ ਸਾਹਿਬ ਜੀ ਦੇ ਕੋਲ ਨਹੀਂ ਆਇਆ, ਗੁਰੂ ਦਾਤਾ ਜੀ ਦੇ ਦਰਬਾਰ ਵਿੱਚ ਨਹੀਂ ਪੁੱਜਾ, ਪਰ ਇਲਜ਼ਾਮ ਹੈ ਕਿ ਗੁਰੂ ਅਰਜਨ ਦੇਵ ਨੇ ਖੁਸਰੋ ਦੀ ਮਦਦ ਕੀਤੀ ਹੈ। ਇੱਕ ਸਰਕਾਰੀ ਬਾਗੀ ਦੀ ਮਦਦ ਦਾ ਗੁਨਾਹਗਾਰ ਹੈ ਗੁਰੂ ਅਰਜਨ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਰੁੱਧ ਇਹ FIR ਦਰਜ ਹੋਈ ਆ, ਇਹ ਪਰਚਾ ਦਰਜ ਹੋਇਆ, ਅਤੇ ਇਹੀ ਪਰਚਾ ਇੱਕ ਥਾਨੇਸਰ ਦੇ ਫਕੀਰ ਦੇ ਉੱਤੇ ਵੀ ਦਰਜ ਹੋਇਆ ਸੀ। ਉਹ ਥਾਨੇਸਰ ਦਾ ਫਕੀਰ ਮੁਸਲਮਾਨ ਹੈ, ਉਹਨੂੰ ਜਹਾਂਗੀਰ ਨੇ ਦੇਸ਼ ਨਿਕਾਲਾ ਦਿੰਦਿਆਂ ਕਹਿ ਦਿੱਤਾ ਕਿ ਮੱਕੇ ਚਲਿਆ ਜਾ, ਤੂੰ ਮੇਰੇ ਬਾਗੀ ਪੁੱਤ ਦੀ ਮਦਦ ਕੀਤੀ ਆ, ਮੈਂ ਤੈਨੂੰ ਦੇਸ਼ ਨਿਕਾਲਾ ਦਿੰਦਾ। ਐਨ ਕਸੂਰ ਇੱਕੋ ਜਿਹਾ ਜਿਸ ਦੇ ਉੱਤੇ ਪਰਚਾ ਦਰਜ ਹੈ ਕਿ ਤੂੰ ਖੁਸਰੋ ਦੀ ਮਦਦ ਕੀਤੀ ਆ, ਉਹ ਮੁਸਲਮਾਨ ਹੈ ਅਤੇ ਉਹਨੂੰ ਦੇਸ਼ ਨਿਕਾਲਾ, ਅਤੇ ਉਹੀ ਪਰਚਾ ਦਰਜ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉੱਤੇ, ਅਤੇ ਉਹਨਾਂ ਨੂੰ ਮਾਰਨ ਦਾ ਹੁਕਮ, ਉਹਨਾਂ ਨੂੰ ਖਤਮ ਕਰਨ ਦਾ ਹੁਕਮ ਜਹਾਂਗੀਰ ਦਿੰਦਾ। ਕਿੱਥੋਂ ਦੀ ਇਨਸਾਫ ਵਾਲੀ ਗੱਲ ਹੈ ਸਤਸੰਗਤ, ਬੜੀ ਬੇਇਨਸਾਫੀ ਹੈ। ਜਹਾਂਗੀਰ ਬਾਦਸ਼ਾਹ ਆਪਣੇ ਪੁੱਤਰ ਦੀ ਬਗਾਵਤ ਨੂੰ ਨੱਪਣ ਵਾਸਤੇ, ਇੱਥੇ ਯਾਦ ਰਹੇ ਮੈਂ ਕੱਲ੍ਹ ਵੀ ਆਖਿਆ ਸੀ ਕਿ ਮੁਸਲਮਾਨ ਜਿੰਨੇ ਵੀ ਬਾਦਸ਼ਾਹ ਹੋਏ ਨੇ ਭਾਰਤ ਦੀ ਧਰਤੀ ਦੇ ਉੱਤੇ, ਭਾਰਤ ਦੀ ਧਰਤੀ 'ਤੇ ਮੁਸਲਮਾਨਾਂ ਦਾ ਰਾਜ ਮਹਾਨ ਕੋਸ਼ ਵਿੱਚੋਂ ਪੜ੍ਹ ਕੇ ਵੇਖੋ, ਭਾਰਤ ਦੀ ਧਰਤੀ 'ਤੇ ਮੁਸਲਮਾਨ ਹੁਕਮਰਾਨਾਂ ਵਿੱਚੋਂ ਦੋ ਬਾਦਸ਼ਾਹ ਹੋਏ ਨੇ ਜਿਹੜੇ ਕੋਈ ਨਸ਼ਾ ਨਹੀਂ ਸੀ ਕਰਦੇ। ਇੱਕ ਸੀ ਅਕਬਰ ਬਾਦਸ਼ਾਹ ਅਤੇ ਦੂਜਾ ਸੀ ਔਰੰਗਜ਼ੇਬ ਬਾਦਸ਼ਾਹ। ਔਰੰਗਜ਼ੇਬ ਵੀ ਨਸ਼ਾ ਨਹੀਂ ਸੀ ਕਰਦਾ ਅਤੇ ਅਕਬਰ ਵੀ ਨਸ਼ਾ ਨਹੀਂ ਸੀ ਕਰਦਾ। ਅਕਬਰ ਦਾ ਪੁੱਤਰ ਇਹ ਅਕਸਰ ਹੀ ਹੋ ਜਾਂਦਾ ਸਾਧ ਸੰਗਤ, ਕਈ ਵਾਰ ਬੰਦਾ ਬੜਾ ਚੰਗਾ ਹੁੰਦਾ ਅਤੇ ਉਹਦੀ ਔਲਾਦ ਬੜੀ ਮਾੜੀ ਨਿਕਲਦੀ ਆ। ਮੇਰੇ ਉਸਤਾਦ ਬਾਪੂ ਸੀਤਲ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਹੁੰਦੇ ਸੀ ਕਿ ਬੰਦਾ ਨਹੀਂ ਮਰਦਾ, ਬੰਦੇ ਦੀ ਮਾੜੀ ਔਲਾਦ ਬੰਦੇ ਨੂੰ ਮਾਰ ਦਿੰਦੀ ਹੈ, ਬੰਦਾ ਨਹੀਂ ਮਰਦਾ, ਬੰਦੇ ਦੀ ਮਾੜੀ ਕਮੀਨੀ ਔਲਾਦ ਬੰਦੇ ਨੂੰ ਮਾਰ ਕੇ ਸੁੱਟ ਦਿੰਦੀ ਹੈ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਤਿਹਾਸ ਨੂੰ ਪੜ੍ਹਿਆ ਗੱਲ ਮਿਲਦੀ ਹੈ। ਅਕਬਰ ਬਾਦਸ਼ਾਹ ਬਹੁਤ ਨੇਕ ਇਨਸਾਨ ਹੈ, ਪਰ ਉਹਦਾ ਪੁੱਤਰ ਜਹਾਂਗੀਰ ਉਲੱਥ ਹੈ। ਜਹਾਂਗੀਰ ਸਿਰੇ ਦਾ ਕਮੀਨਾ, ਸਿਰੇ ਦਾ ਸ਼ਰਾਬੀ, ਸਿਰੇ ਦਾ ਕਬਾਬੀ ਆ, ਸਿਰੇ ਦਾ ਕਰੈਕਟਰਲੈਸ ਬੰਦਾ ਹੈ। ਉਹ ਨੂਰ ਜਹਾਂ ਦੇ ਪਿਆਰ ਦੇ ਵਿੱਚ ਕੀ ਕੁਝ ਨਹੀਂ ਉਹਨੇ ਆਪਣੇ ਰਾਜ ਭਾਗ ਨੂੰ ਢਾ ਲਾਈ, ਸਾਰਾ ਇਤਿਹਾਸ ਆਪ ਜਾਣਦੇ ਹੋ। ਇਸ ਸਟੇਜ ਦੇ ਉੱਤੇ ਮੈਨੂੰ ਪਤਾ ਹੈ ਬੜੇ ਵਿਦਵਾਨ ਬੁਲਾਰੇ ਆਉਂਦੇ ਰਹਿੰਦੇ ਨੇ, ਤੁਹਾਡਾ ਬੜਪਣ ਹੈ, ਤੁਸੀਂ ਸਾਨੂੰ ਵੀ ਨਿਵਾਜਣ ਵਾਸਤੇ ਸਮਾਧੀਆਂ ਲਾ ਬਹਿੰਦੇ ਹੋ। ਮੈਂ ਆਪ ਜੀ ਦੇ ਪਿਆਰ ਸਾਹਮਣੇ ਸਿਰ ਝੁਕਾਉਂਦਾ। ਅਕਸਰ ਹੋ ਜਾਂਦਾ ਹੈ ਬੰਦਾ ਬੜਾ ਚੰਗਾ ਹੁੰਦਾ, ਉਹਦੀ ਔਲਾਦ ਬੜੀ ਮਾੜੀ ਨਿਕਲ ਜਾਂਦੀ ਹੈ, ਅਤੇ ਕਈ ਵਾਰ ਇਹ ਵੀ ਹੁੰਦਾ ਬੰਦਾ ਬੜਾ ਭੈੜਾ ਹੁੰਦਾ ਅਤੇ ਉਹਦੀ ਔਲਾਦ ਬੜੀ ਚੰਗੀ ਨਿਕਲ ਜਾਂਦੀ ਹੈ। ਚੰਗੇ ਬੰਦੇ ਦੀ ਔਲਾਦ ਨੂੰ ਮਾੜਿਆਂ ਦੀ ਸੰਗਤ ਮਿਲੀ, ਉਹਦੀ ਔਲਾਦ ਮਾੜੀ ਹੋ ਗਈ, ਅਤੇ ਮਾੜੇ ਬੰਦੇ ਦੀ ਔਲਾਦ ਨੂੰ ਚੰਗਿਆਂ ਦੀ ਸੰਗਤ ਮਿਲੀ, ਉਹਦੀ ਔਲਾਦ ਚੰਗੀ ਹੋ ਗਈ। ਸੰਗਤ ਬੰਦੇ ਨੂੰ ਤਾਰਦੀ ਵੀ ਹੈ ਅਤੇ ਸੰਗਤ ਬੰਦੇ ਨੂੰ ਮਾਰਦੀ ਵੀ ਹੈ। ਚੰਗਿਆਂ ਦੀ ਸੰਗਤ ਵਿੱਚ ਬੈਠਾਂਗੇ ਤਰ ਜਾਵਾਂਗੇ, ਮਾੜਿਆਂ ਦੀ ਸੰਗਤ ਵਿੱਚ ਬੈਠਾਂਗੇ ਤਾਂ ਮਰ ਜਾਵਾਂਗੇ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੋਂ ਜਾਈਏ ਭਾਗ। ਆਓ, ਖੁਸਰੋ ਦੀ ਬਗਾਵਤ ਬੜੀ ਚੰਗੀ ਸੀ, ਉਹਨੇ ਆਪਣੇ ਪਿਤਾ ਦੇ ਵਿਰੁੱਧ ਬਗਾਵਤ ਕੀਤੀ ਹੈ ਕਿ ਤੂੰ ਇਨਸਾਫ ਨਹੀਂ ਕਰ ਰਿਹਾ। ਪਰ ਉਹਦੀ ਬਗਾਵਤ ਦੇ ਦੌਰਾਨ ਇੱਕ ਮਾੜੀ ਘਟਨਾ ਵਾਪਰੀ, ਉਹਦੇ ਨਾਲ ਜਿਹੜੇ ਬਾਗੀ ਲੋਕਾਂ ਦੀ ਫੌਜ ਰਲੀ, ਉਸ ਫੌਜ ਦੇ ਵਿੱਚ ਲੁੱਟ ਮਾਰ ਕਰਨ ਵਾਲੇ ਬੰਦੇ ਬਹੁਤ ਰਲ ਗਏ। ਜਿੱਧਰੋਂ ਦੀ ਖੁਸਰੋ ਲੰਘਦਾ ਉਹਨਾਂ ਪਿੰਡਾਂ ਦੀ ਤਬਾਹੀ ਮਚਾ ਦਿੰਦੇ ਨੇ ਉਹ ਲੋਕ। ਭਾਵੇਂ ਸ਼ਹਿਜ਼ਾਦਾ ਖੁਸਰੋ ਨੇ ਇਹ ਲੁੱਟ ਮਾਰ ਦੀਆਂ ਸਾਰੀਆਂ ਕਾਰਵਾਈਆਂ ਦੇ ਉੱਤੇ ਪਾਬੰਦੀ ਲਾਉਣ ਵਾਸਤੇ ਬੜੇ ਸਖਤ ਹੁਕਮ ਕੀਤੇ, ਪਰ ਉਹਦੀ ਬਾਹ ਪੇਸ਼ ਨਾ ਗਈ। ਜਿੱਧਰੋਂ ਦੀ ਉਹ ਲੰਘਦਾ ਉਹਦੇ ਵਿਰੁੱਧ ਇੱਕ ਬਗਾਵਤ ਖੜੀ ਹੋ ਜਾਂਦੀ ਆ ਕਿ ਇਹਦੇ ਫੌਜੀਆਂ ਨੇ ਸਾਡੇ ਘਰ ਕਾਟ ਲੁੱਟ ਲਏ ਹੈ। ਸ਼ਹਿਜ਼ਾਦਾ ਖੁਸਰੋ ਗੋਇੰਦਵਾਲ ਸਾਹਿਬ ਦਾ ਪਤਨ ਟੱਪ ਕੇ ਲਾਹੌਰ ਨੂੰ ਕਿਵੇਂ ਜਾ ਰਿਹਾ, ਉਹਨੇ ਰਸਤੇ ਦੇ ਅੰਦਰ ਕਿਹਨਾਂ ਕਿਹਨਾਂ ਲੋਕਾਂ ਦੀ ਸ਼ਰਨ ਤੱਕਣੀ ਚਾਹੀ ਆ, ਕਿਹਨਾਂ ਕਿਹਨਾਂ ਲੋਕਾਂ ਦੀ ਉਹਨੇ ਸਹਾਇਤਾ ਪ੍ਰਾਪਤ ਕਰਨੀ ਚਾਹੀ ਆ। ਉਹਨੇ ਦਿਲ ਦੇ ਅਰਮਾਨ ਨੇ ਕਿ ਮੈਂ ਲਾਹੌਰ ਜਾ ਕੇ ਰਾਜ ਭਾਗ ਸੰਭਾਲ ਲਵਾਂਗਾ, ਲਾਹੌਰ ਦਾ ਰਾਜਾ ਐਲਾਨ ਦਿਆਂਗਾ। ਅਤੇ ਇਹ ਵੀ ਯਾਦ ਰਹੇ ਖੁਸਰੋ ਦਾ ਜਨਮ ਵੀ ਲਾਹੌਰ ਦਾ ਸੀ, ਲਾਹੌਰ ਉਹਦੀ ਜਨਮ ਭੂਮੀ ਆ। ਉਹ ਕਹਿੰਦਾ ਕਿ ਲਾਹੌਰ ਦੀ ਧਰਤੀ 'ਤੇ ਜਾ ਕੇ ਮੈਂ ਆਪਣੇ ਆਪ ਨੂੰ ਬਾਦਸ਼ਾਹ ਐਲਾਨ ਦਿਆਂਗਾ। ਇਹਨੇ ਰਸਤੇ 'ਤੇ ਜਾਂਦਿਆਂ ਕਿਹਨਾਂ ਕਿਹਨਾਂ ਲੋਕਾਂ ਦੀ ਮਦਦ ਪ੍ਰਾਪਤ ਕਰਨ ਦੇ ਯਤਨ ਆਪਣੇ ਮਨ ਦੇ ਵਿੱਚ ਆਰੰਭ ਕੀਤੇ ਆ, ਉਹ ਸਮੁੱਚੀ ਉਹਦੀ ਬਗਾਵਤ ਦੀ ਦਾਸਤਾਨ आप जी की सेवा में सरूप सिंह कड़ियाने के ढाडी जत्थे दी जवानों आप इंज सरबण करो। पावन वचन है गुरबाणी दे विच लिखिया जिस ही की सरकार है तिस ही का सब कोई। जिस बंदे दी सरकार हुंदी उहदे हाथ बड़े लंबेरे हुंदे ने। जहांगीर बादशाह ने सख्ती कीती है कि जिहड़ा मेरे राज प्रबंध दे उत्ते उंगल उठाउंदा है उहदी उंगल कट दित्ती जाएगी। हुण खुसरो बागी पुत्र है उहदे हमायतियां नूं सख्त सजावां दित्तियां जा रही पर उहनूं नहीं मारिया जा रहा क्योंकि उह पुत्र है। पुत्र दे नाल अंतां दा प्यार करदा बेशक अपने पुत्र नूं पसंद नहीं करदा। पुत्र ने बाप की पग परे विच रोल दिती है पर फिर भी पुत्र दे नाल स्नेह है। पुत्र नूं मरवाउण वास्ते तैयार नहीं उहदे हमैतियां नूं किसी नूं खोते की खल विच किसी नूं गऊ की खल विच मड़ के धुप्पे सुकणे पा दिता जांदा है। पीण नूं पानी नहीं दिता जांदा ते तड़फ तड़फ के गर्मियां दे दिन सात संगत मई जून दे विच किन्नी गर्मी पैंदी है भारत की धरती ते आप सारिआं नूं पता है। वह तड़फ तड़फ के खुसरो दे हमायती मर गए ते हुण खुसरो लाहौर की धरती दे उत्ते ਆਪਣਾ ਰਾਜ ਭਾਗ ਕਾਇਮ ਕਰਨਾ ਚਾਹੁੰਦਾ ਸੀ, ਪਰ ਉਹਦੇ ਲਾਹੌਰ ਦੇ ਵਾਸੀਆਂ ਨੇ ਸਾਥ ਨਾ ਦਿੱਤਾ। ਲਾਹੌਰ ਦੇ ਵਾਸੀਆਂ ਨੇ ਸਾਥ ਨਾ ਦਿੱਤਾ ਹੋਣ ਕਾਰਨ ਖੁਸਰੋ ਜਾਨ ਬਚਾ ਕੇ ਅਗਾਂਹ ਤੁਰਿਆ, ਇਹ ਚਨਾਹ ਦਰਿਆ ਦੇ ਕੰਢੇ ਦੇ ਉੱਤੇ ਗ੍ਰਿਫਤਾਰ ਹੋ ਗਿਆ। ਜਿਸ ਚਨਾਹ ਦੇ ਵਿੱਚ ਸੋਹਣੀ ਅਤੇ ਮਹੀਬਾਲ ਡੁੱਬ ਕੇ ਮਰੇ, ਉਸੇ ਚਨਾਹ ਵਿੱਚ ਇਹਦੀ ਕਿਸਮਤ ਡੁੱਬ ਗਈ। ਇਹ ਪਕੜਿਆ ਗਿਆ, ਗ੍ਰਿਫਤਾਰ ਕਰਕੇ ਇਹਨੂੰ ਲਾਹੌਰ ਲਿਆਂਦਾ ਗਿਆ। ਜਹਾਂਗੀਰ ਬਾਦਸ਼ਾਹ ਮਗਰੇ ਮਗਰ ਆ ਰਿਹਾ, ਗੋਇੰਦਵਾਲ ਸਾਹਿਬ ਦਾ ਪੱਤਣ ਟੱਪ ਕੇ ਹੀ ਇਹ ਜਹਾਂਗੀਰ ਬਾਦਸ਼ਾਹ ਲਾਹੌਰ ਪੁੱਜਾ। ਪਰ ਜਦੋਂ ਇਹ ਪੱਤਣ ਟੱਪਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਇਹਨੂੰ ਮਿਲੀ, ਤੇ ਇਹਨੇ ਲਾਹੌਰ ਦੀ ਧਰਤੀ ਦੇ ਉੱਤੇ ਤੜਫਾ ਤੜਫਾ ਕੇ ਖੁਸਰੋ ਦੇ ਹਮੈਤੀਆਂ ਦਾ ਕਤਲ ਕਰਵਾਇਆ। ਤੇ ਜਦੋਂ ਇਹ ਆਖਰੀ ਦਿਨਾਂ ਦੇ ਵਿੱਚ, ਠੀਕ 39 ਦਿਨ ਰਿਹਾ ਸੀ ਲਾਹੌਰ, ਜਹਾਂਗੀਰ ਬਾਦਸ਼ਾਹ 39 ਦਿਨ ਲਾਹੌਰ ਦੀ ਧਰਤੀ 'ਤੇ ਰਿਹਾ। 39 ਦਿਨਾਂ ਤੋਂ ਬਾਅਦ ਜਦੋਂ ਇਹ ਸਿੰਧ ਨੂੰ ਤੁਰਨ ਲੱਗਾ, ਲਾਹੌਰ ਤੋਂ ਸਿੰਧ ਨੂੰ ਗਿਆ, ਤਾਂ ਇਹਦੇ ਕੋਲ ਕੁਝ ਬੰਦਿਆਂ ਦਾ ਡੈਪੂਟੇਸ਼ਨ, ਕੁਝ ਬੰਦਿਆਂ ਦਾ ਇਕੱਠ ਚੱਲ ਕੇ ਆਇਆ। ਕੁਝ ਲੋਕ ਆਏ ਨੇ, ਉਹ ਲੋਕ ਕੌਣ ਕੌਣ ਨੇ? ਇਤਿਹਾਸ ਦੇ ਪੰਨਿਆਂ ਦੇ ਉੱਤੇ ਇੱਕ ਦਾ ਨਾਂ ਲਿਖਿਆ, ਪ੍ਰਿਥੀ ਚੰਦ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਕਾ ਭਰਾ। ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈ, ਕਿਉਂਕਿ ਪ੍ਰਿਥੀ ਚੰਦ ਦੀ ਮੌਤ 1605 ਈਸਵੀ 'ਚ ਹੋ ਚੁੱਕੀ ਸੀ। ਪ੍ਰਿਥੀ ਚੰਦ ਦੀ ਮੌਤ, ਜਦੋਂ ਵੀ ਪ੍ਰਿਥੀ ਚੰਦ ਦਾ ਕਿਤੇ ਇਤਿਹਾਸ ਦੇ ਵਿੱਚ ਜ਼ਿਕਰ ਆਏਗਾ, ਤੁਹਾਨੂੰ ਇਹ ਗੱਲ ਮਿਲੇਗੀ ਕਿ 1605 ਈਸਵੀ ਦੇ ਵਿੱਚ ਪ੍ਰਿਥੀ ਚੰਦ ਮਰ ਗਿਆ। ਪ੍ਰਿਥੀ ਚੰਦ ਦੀ ਮੌਤ ਇਸ ਤੋਂ ਪਹਿਲਾਂ ਹੋ ਚੁੱਕੀ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਤੋਂ ਪਹਿਲਾਂ ਪ੍ਰਿਥੀ ਚੰਦ ਚੜ੍ਹਾਈ ਕਰ ਚੁੱਕਾ ਹੈ। ਹਾਂ, ਉਹਦਾ ਪੁੱਤਰ ਹੋ ਸਕਦਾ ਹੈ, ਪ੍ਰਿਥੀ ਚੰਦ ਦੇ ਨਾਲ ਪਿਆਰ ਕਰਨ ਵਾਲੇ ਜਾਂ ਉਹਦੀ ਸੋਚ ਵਾਲੇ ਬੰਦੇ ਹੋ ਸਕਦੇ ਨੇ, ਅਤੇ ਦੂਸਰੇ ਹਨ ਸਤ ਸੰਗਤ ਮੁੱਲਾ ਮੁਲਾਣੇ ਮੁਸਲਮਾਨ ਲੋਕ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਿੱਖੀ ਦੀ ਚੜ੍ਹਤ ਵਾਲਾ ਪਾਸਾ ਚੰਗਾ ਨਹੀਂ ਲੱਗਦਾ। ਗੁਰੂ ਅਰਜਨ ਦੇਵ ਜੀ ਦੇ ਸਿੱਖੀ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਮੁਸਲਮਾਨਾਂ ਨੇ ਸਿੱਖ ਧਰਮ ਨੂੰ ਪ੍ਰਵਾਨ ਕਰ ਲਿਆ, ਅਤੇ ਇਸ ਗੱਲ ਤੋਂ ਮੱਚੇ ਫਿਰਦੇ ਨੇ ਕਿ ਇਸਲਾਮ ਨੂੰ ਤਲਾਂਜਲੀ ਦੇ ਕੇ ਲੋਕ ਸਿੱਖ ਬਣਦੇ ਜਾ ਰਹੇ ਨੇ। ਉਹ ਲੋਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਰੁੱਧ ਸ਼ਿਕਾਇਤ ਕਰਨ ਵਾਸਤੇ ਪੁੱਜਦੇ ਹੈ। ਅਤੇ ਤੀਸਰਾ ਇੱਕ ਧੜਾ ਹੈ ਪੰਡਿਤਾਂ ਦਾ, ਬ੍ਰਾਹਮਣਾਂ ਦਾ, ਹਿੰਦੂ ਭਰਾਵਾਂ ਦਾ, ਉਹਨਾਂ ਦੀ ਕੀ ਕਿੜ ਹੈ? ਸਿੱਖ ਧਰਮ ਦੇ ਰਾਹ ਦਾ ਰੋੜਾ ਉਹ ਹਿੰਦੂ ਭਰਾ ਉਸ ਦਿਨ ਤੋਂ ਬਣਨੇ ਸ਼ੁਰੂ ਹੋਏ ਜਿੱਦਣ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਜਿੱਦਣ ਤੋਂ ਜਨੇਊ ਪਾਉਣ ਤੋਂ ਇਨਕਾਰ ਕੀਤਾ, ਉਸੇ ਦਿਨ ਤੋਂ ਬਾਬਕੇ ਅਤੇ ਬਾਬਰਕਿਆਂ ਦੀ ਟੱਕਰ ਆਪਸ ਦੇ ਵਿੱਚ, ਸਮਝ ਲਓ ਉਹ ਛਿੜੀ। ਭਾਵੇਂ ਉਹ ਕਹਾਣੀ ਬਾਬਰ ਬਾਦਸ਼ਾਹ ਦੇ ਨਾਲ ਸੰਬੰਧਿਤ ਨਹੀਂ ਸੀ, ਪਰ ਹਿੰਦੂਆਂ ਨੇ ਚੁੱਕ ਚੁਕਾ ਕੇ ਬਾਬਕਿਆਂ ਅਤੇ ਬਾਬਰਕਿਆਂ ਦੀ ਟੱਕਰ ਹਮੇਸ਼ਾ ਕਰਵਾਉਣ ਵਾਸਤੇ ਯਤਨ ਆਰੰਭ ਕਰਦੇ ਰਹੇ। ਇਸ ਪਾਸੇ ਨਾਲ ਗੱਲ ਦਾ ਬਹਿਣ ਤੁਰ ਜਾਏ, ਸਮਾਂ ਬੜਾ ਕੀਮਤੀ ਹੈ, ਢਾਡੀ ਜਥਾ ਤੁਹਾਡੀ ਸੇਵਾ ਦੇ ਵਿੱਚ ਮੈਂ ਫਿਰ ਪੇਸ਼ ਕਰਾਂ। ਇਹ ਤਿੰਨ ਧੜੇ ਇਹ ਨੇ, ਅਤੇ ਚੌਥਾ ਇਹਨਾਂ ਦੇ ਵਿੱਚ ਹੈ ਇੱਕ ਸਰਕਾਰੀ ਬੰਦਾ, ਉਹਦਾ ਨਾਂ ਹੈ ਮੁਰਤਜ਼ਾ ਖਾਨ। ਮੁਰਤਜ਼ਾ ਖਾਨ ਵੀ ਇਹਨਾਂ ਦੇ ਨਾਲ ਅਗਵਾਈ ਕਰਦਾ ਆਇਆ। ਆ ਕੇ ਕਹਿਣ ਲੱਗਾ, ਹੇ ਹਜ਼ੂਰੇ ਅਨਵਰ, ਸਾਡੇ ਅੰਨਦਾਤਾ, ਬਾਦਸ਼ਾਹ ਸਲਾਮਤ, ਸਰਕਾਰ ਹਿੰਦ, ਅਸੀਂ ਤੁਹਾਡੇ ਚਰਨਾਂ ਸੀਸ ਝੁਕਾ ਕੇ ਕਹਿੰਦੇ ਹਾਂ ਕਿ ਸਿੱਖਾਂ ਦਾ ਜਿਹੜਾ ਗੁਰੂ ਹੈ ਗੁਰੂ ਅਰਜਨ, ਉਹ ਗੁਰੂ ਅਰਜਨ ਦੇਵ ਜੀ ਸ਼ਬਦ ਨਹੀਂ ਕਹਿ ਰਹੇ, ਉਹ ਬੜਾ ਆਪਣੇ ਚਿੱਤੋਂ ਬੜਾ ਭੱਦੇ ਜਿਹਾ ਸ਼ਬਦ ਵਰਤ ਰਹੇ ਨੇ। ਸ਼ਾਇਦ ਮੈਂ ਉਹਨਾਂ ਦੇ ਸ਼ਬਦਾਂ ਦੇ ਵਹਿਣ ਵਿੱਚ ਨਾ ਪਵਾਂ, ਮੈਂ ਆਪਣੀ ਗੱਲ ਕਰਾਂ, ਜਿਹੜੀ ਮੈਂ ਗੱਲ ਕਰਾਂਗਾ ਬੜੇ ਸਤਿਕਾਰ ਨਾਲ ਕਰਾਂਗਾ, ਪਰ ਤੁਸੀਂ ਸਮਝ ਲਿਓ ਕਿ ਇਹ ਸ਼ਬਦ ਉਹਨਾਂ ਦੇ ਨਹੀਂ ਸੀ, ਉਹਨਾਂ ਦੇ ਸ਼ਬਦ ਬੜੇ ਭੈੜੇ ਸਨ। ਉਹਨਾਂ ਨੇ ਆ ਕੇ ਕਿਹਾ ਭਾਈ, ਸਿੱਖਾਂ ਦੇ ਗੁਰੂ ਨੇ ਇੱਕ ਨਵਾਂ ਗ੍ਰੰਥ ਬਣਾਇਆ, ਉਸ ਨਵੇਂ ਗ੍ਰੰਥ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਬੜੀ ਨਿੰਦਿਆ ਲਿਖੀ ਹੈ, ਅਤੇ ਸਿੱਖਾਂ ਦੇ ਗੁਰੂ ਨੇ ਇਸਲਾਮ ਨੂੰ ਬੜੀ ਢਾਹ ਲਾਈ ਹੈ, ਸਿੱਖਾਂ ਦਾ ਗੁਰੂ ਹਿੰਦੂਆਂ ਅਤੇ ਮੁਸਲਮਾਨਾਂ ਦੀ ਆਪਸ ਦੇ ਵਿੱਚ ਲੜਾਈ ਕਰਵਾਉਂਦਾ ਹੈ। ਬਾਦਸ਼ਾਹ ਸਲਾਮਤ, ਸਾਨੂੰ ਤਾਂ ਪਤਾ ਹੀ ਹੋਣ ਲੱਗਿਆ ਹੈ ਕਿ ਤੁਹਾਡੇ ਬਾਗੀ ਪੁੱਤਰ ਨੂੰ 500 ਮੋਹਰਾਂ ਵੀ ਦਿੱਤੀਆਂ ਨੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗੁਰੂ ਅਰਜਨ ਨੇ। ਹਾਲਾਂਕਿ ਇਤਿਹਾਸ ਕਹਿੰਦਾ ਜਿਸ ਦਿਨ ਗੋਇੰਦਵਾਲ ਦਾ ਪੱਤਣ ਇਹ ਖੁਸਰੋ ਲੰਘਿਆ, ਉਸ ਦਿਨ ਸਤਿਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਦੀ ਧਰਤੀ 'ਤੇ ਸਨ, ਗੋਇੰਦਵਾਲ ਸਾਹਿਬ ਨਹੀਂ ਸਨ, ਸਤਿਗੁਰੂ ਜੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਮੌਜੂਦ ਸਨ। ਪਰ ਇਹਨਾਂ ਨੇ ਲੂਤੀਆਂ ਲਾਈਆਂ, ਚੁਗਲੀ 'ਤੇ ਪੱਥਰ ਪਾੜ ਦਿੰਦੀ ਆ, ਚੁਗਲੀ ਸਕੇ ਭਰਾਵਾਂ ਦੇ ਇੱਕ ਦੂਜੇ ਨੂੰ ਦਾੜੀਆਂ ਪਟਵਾ ਦਿੰਦੀ ਆ, ਚੁਗਲੀ ਸਕੇ ਭਰਾਵਾਂ ਦੀਆਂ ਪੱਗਾਂ ਲਥਵਾ ਦਿੰਦੀ ਆ, ਚੁਗਲੀ 'ਤੇ ਨੌ ਸੱਸ ਨੂੰ ਗੁੱਤਮ ਗੁੱਤੀ ਕਰਵਾ ਦਿੰਦੀ ਹੈ, ਇਹਨਾਂ ਨੇ ਚੁਗਲੀ ਲਾਈ ਆ। ਕਹਿਣ ਲੱਗੇ ਕਿ ਗੁਰੂ ਅਰਜਨ ਦੇਵ ਤੁਹਾਡੇ ਪੁੱਤਰ ਦਾ ਹਮਾਇਤੀ ਹੈ, ਉਹਨੇ 500 ਮੋਹਰਾਂ ਦਿੱਤੀਆਂ, ਤੁਹਾਡੇ ਪੁੱਤਰ ਦੇ ਹੱਕ ਵਿੱਚ ਅੱਲਾਹ ਤਾਲਾ ਦੇ ਚਰਨਾਂ ਵਿੱਚ ਦੁਆ ਕੀਤੀ ਆ, ਅਰਦਾਸ ਕੀਤੀ ਆ। ਜਹਾਂਗੀਰ ਨੂੰ ਪਤਾ ਸੀ ਕਿ ਸ਼ਿਕਾਇਤ ਝੂਠੀ ਹੈ, ਜਹਾਂਗੀਰ ਨੂੰ ਇਸ ਗੱਲ ਦਾ ਪਤਾ ਸੀ ਕਿ ਸ਼ਿਕਾਇਤ ਝੂਠੀ ਹੈ, ਪਰ ਉਹ ਆਪਣੀ ਤੁੱਜ ਕੇ ਜਹਾਂਗੀਰੀ ਨਾਂ ਦੀ ਆਪਣੀ ਸਵੈ ਜੀਵਨੀ ਦੇ ਵਿੱਚ ਲਿਖਦਾ ਹੈ ਕਿ ਗੋਇੰਦਵਾਲ ਦੇ ਪੱਤਣ ਦੇ ਉੱਤੇ ਇੱਕ ਸਿੱਖਾਂ ਦਾ ਗੁਰੂ ਕਈ ਪੀੜ੍ਹੀਆਂ ਤੋਂ ਆਪਣੀ ਝੂਠ ਦੀ ਦੁਕਾਨ ਚਲਾ ਰਿਹਾ ਸੀ। ਮਾਫ਼ ਕਰਨਾ, ਉਹਦੇ ਸ਼ਬਦ ਹੈ, ਕਹਿੰਦਾ ਝੂਠ ਦੀ ਦੁਕਾਨ ਚਲਾ ਰਿਹਾ ਸੀ, ਬੜੇ ਚਿਰ ਦੀ ਮੇਰੇ ਦਿਲ ਵਿੱਚ ਖਵਾਇਸ਼ ਸੀ ਕਿ ਮੈਂ ਉਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿਆਂ। ਉਹਨੇ ਬਿਨਾਂ ਵਿਚਾਰਿਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ, ਅਤੇ ਮੁਰਤਜ਼ਾ ਖਾਨ ਨੂੰ ਕਹਿ ਦਿੱਤਾ ਕਿ ਤੂੰ ਆਪਣੇ ਹੱਥੀ ਗੁਰੂ ਅਰਜਨ ਦੇਵ ਦਾ ਕਤਲ ਕਰਵਾ ਦਈ ਤੇ ਦੋ ਤਿੰਨ ਗੱਲਾਂ ਜੇ ਉਹ ਮੰਨ ਜਾਵੇ ਤਾਂ ਫਿਰ ਮਾਰੀ ਨਾ। ਪਹਿਲੀ ਗੱਲ ਹੈ ਕਿ ਉਹ ਆਪਣਾ ਜਿਹੜਾ ਉਹਨਾਂ ਨੇ ਨਵਾਂ ਗ੍ਰੰਥ ਬਣਾਇਆ ਇਸ ਗ੍ਰੰਥ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਵਡਿਆਈ ਲਿਖਣ। ਮੈਨੂੰ ਮਾਫ ਕਰਿਓ ਸਾਧ ਸੰਗਤ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਆਦ ਬੀੜ ਦੇ ਅੰਦਰ ਕੋਈ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਾਧਾ ਘਾਟਾ ਕਰਨ ਤੋਂ ਇਨਕਾਰ ਕਰ ਦਿੱਤਾ, ਸ਼ਹਾਦਤ ਦਾ ਜਾਮ ਪੀਣਾ ਪ੍ਰਵਾਨ ਕੀਤਾ। ਪਰ ਅੱਜ ਸਾਡੇ ਲੋਕ ਭਗਤਾਂ ਨੂੰ ਗੁਰੂ ਤੇ ਗੁਰੂਆਂ ਨੂੰ ਭਗਤ ਕਹਿਣ ਵਾਸਤੇ ਉਤਾਵਲੇ ਹੋਏ ਪਏ ਨੇ, ਵੱਧ ਸਿਆਣੇ ਬਣਦੇ ਨੇ ਗੁਰੂ ਅਰਜਨ ਦੇਵ ਜੀ ਦੇ ਨਾਲੋਂ। ਅਸੀਂ ਆਪਣੇ ਗੁਰੂ ਤੇ ਕਿੰਤੂ ਪਰੰਤੂ ਕਰਦੇ ਹਾਂ। ਆਹ ਜਿਹੜੀ ਮੈਂ ਹੁਣ ਗੱਲ ਕਹਿਣ ਲੱਗਾ ਨਾ, ਥੋੜ੍ਹਾ ਜਿਹਾ ਜਿਗਰਾ ਜਿਹਾ ਕਰਕੇ ਸੁਣਿਓ, ਬਹੁਤਿਆਂ ਨੂੰ ਹਾਜ਼ਮ ਨਹੀਂ ਹੋਣੀ ਪਰ ਮੈਂ ਕਹਿ ਜਾਣੀ ਹੈ। ਸਤਿਗੁਰੂ ਕਿਰਪਾ ਕਰਨ, ਦੁਨੀਆਂ ਦੇ ਉੱਤੇ ਸਿੱਖ ਕੌਮ ਤੋਂ ਇਲਾਵਾ ਕੋਈ ਸ਼ਾਇਦ ਇੱਦਾਂ ਦੀ ਬਦਕਿਸਮਤੀ ਕੌਮ ਨਹੀਂ ਹੈ ਜਿਸ ਕੌਮ ਦਾ ਆਪਣੇ ਗੁਰੂ ਪ੍ਰਤੀ ਰੌਲਾ ਹੋਵੇ। ਦੁਨੀਆਂ 'ਤੇ ਕੋਈ ਐਸਾ ਧਰਮ ਨਹੀਂ ਜਿਸ ਧਰਮ ਦਾ ਆਪਣੇ ਗੁਰੂ ਦੇ ਪ੍ਰਤੀ ਰੌਲਾ ਚੱਲਦਾ ਹੋਵੇ। ਸਾਡਾ ਰੌਲਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵੀ, ਸਾਡਾ ਸ਼ੁਰੂ 'ਚ ਵੀ ਰੌਲਾ ਅਤੇ ਸਾਡਾ ਅਖੀਰ 'ਚ ਵੀ ਰੌਲਾ। ਸਾਡਾ ਸ਼ੁਰੂ ਦੇ ਵਿੱਚ ਮੂਲ ਮੰਤਰ ਤੋਂ ਅਸੀਂ ਇੱਕ ਦੂਜੇ ਦਾ ਪਰਛਾਵਾਂ ਲੈਣ ਲਈ ਤਿਆਰ ਨਹੀਂ ਅਤੇ ਅਖੀਰ 'ਤੇ ਅਸੀਂ ਰਾਗਮਾਲਾ ਦੇ ਉੱਤੇ ਵੀ ਪੂਰਾ ਲੜਨ ਲਈ ਤਿਆਰ ਹੈ। ਸਾਡਾ ਆਪਣੇ ਗੁਰੂ ਪ੍ਰਤੀ ਕਲੇਸ਼ ਚੱਲਦਾ। ਸਤ ਸੰਗਤ 'ਚ ਰਾਮਕਲੀ ਦੀ ਵਾਰ ਹੈ, ਉਹਦੇ ਵਿੱਚ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਉਹ ਵੀ ਹਜੇ ਪੰਥ ਦੇ ਵਿਚਾਰ ਦੇ ਅਧੀਨ ਹੀ, ਮੁੱਦਾ ਪਤਾ ਨਹੀਂ ਕਿੰਨੇ 100 ਸਾਲ ਹੋ ਗਏ, ਉਹ ਵਿਚਾਰ ਹੀ ਨਹੀਂ ਹਜੇ ਨਿਭਣ ਡਈ। ਸਾਡੇ ਜਥੇਦਾਰਾਂ ਨੂੰ ਆਪਣੀ ਸਿਆਸਤ ਵਿੱਚੋਂ ਨਹੀਂ ਟਾਈਮ ਲੱਗਦਾ, ਕਿੱਥੇ ਧਰਮ ਦੀਆਂ ਗੱਲਾਂ ਬੈਠ ਕੇ ਵਿਚਾਰਨ ਉਹ। ਵਾਹਿਗੁਰੂ ਕਿਰਪਾ ਕਰਨ, ਗੁਰੂ ਚਰਨਾਂ 'ਚ ਅਰਦਾਸ ਕਰਿਓ, ਸਤਿਗੁਰੂ ਰਹਿਮਤ ਕਰਨ, ਆਪਣੀ ਕੌਮ ਨੂੰ ਆਪਣਾ ਅਕੀਦਾ ਪਹਿਚਾਨਣ ਦਾ ਦਾਤਾ ਜੀ ਬਲ ਬਖਸ਼ਿਸ਼ ਕਰਨ। ਢਾਡੀ ਜਥਾ ਹਾਜ਼ਰ ਕਰਾਂ, ਇਹਨਾਂ ਦੇ ਵਿੱਚ ਹੁਣ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਗ੍ਰਿਫਤਾਰੀ ਦੇ ਬ੍ਰੰਟ 25 ਮਈ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਪੁੱਜੇ ਨੇ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ 14 ਸਾਲਾਂ ਦੀ ਉਮਰ ਦੇ ਵਿੱਚ ਸਿੱਖ ਧਰਮ ਦੇ ਪ੍ਰਚਾਰ ਦੀਆਂ ਜ਼ਿੰਮੇਵਾਰੀਆਂ ਸੌਂਪ ਕੇ ਗਰੀਬ ਨਵਾਜ਼ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਚੋਣਵੇਂ ਸਿੱਖਾਂ ਨੂੰ ਜ਼ਿੰਮੇਵਾਰੀਆਂ ਸਮਝਾ ਕੇ ਸਤਿਗੁਰੂ ਜੀ 5 ਗੁਰਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਦੀ ਧਰਤੀ 'ਤੇ ਚੱਲੇ ਨੇ। ਪਤਾ ਹੈ ਕਿ ਉੱਥੇ ਜਾ ਕੇ ਕੀ ਹੋਣਾ, ਇਹ ਵੀ ਪਤਾ, ਕਿਉਂਕਿ ਕੇਸ ਤਾਂ ਚੱਲਣਾ ਕੋਈ ਨਹੀਂ, ਹੋਣਾ ਤਾਂ ਉਹ ਹੈ ਜੋ ਬਾਦਸ਼ਾਹ ਕਹਿ ਗਿਆ ਹੈ। ਉਹਨਾਂ ਨੇ ਇੱਕ ਯਾਸਾ ਦੇ ਕਾਨੂੰਨ ਅਧੀਨ ਸਤਿਗੁਰੂ ਨੂੰ ਖਤਮ ਕਰਵਾਉਣ ਦਾ ਹੁਕਮ ਦਿੱਤਾ ਸੀ। ਯਾਸਾ ਦਾ ਕਾਨੂੰਨ ਕੀ ਆ? ਹੋ ਸਕਦਾ ਸਤ ਸੰਗਤ ਬਹੁਤਿਆਂ ਦੇ ਸਿਰ ਉੱਪਰ ਦੀ ਗੱਲਾਂ ਲੰਘੀ ਜਾਂਦੀਆਂ ਹੋਣਗੀਆਂ, ਬੜੇ ਦੂਰ ਦੂਰ ਆਡੇ ਤੱਕ ਸੰਗਤਾਂ ਸਰਵਣ ਕਰਦੀਆਂ, ਪਰ ਇਹ ਬੜੇ ਬਰੀਕੀ ਦੇ ਪੁਆਇੰਟ ਨੇ ਜਿਹੜੇ ਇਤਿਹਾਸ ਦੇ, ਕਿ ਯਾਸਾ ਦਾ ਕਾਨੂੰਨ ਕੀ ਹੈ। ਯਾਸਾ ਦਾ ਕਾਨੂੰਨ ਦਾ ਮਤਲਬ ਹੈ ਕਿ ਜਿਸ ਨੂੰ ਮਾਰਨਾ ਉਹਦੇ ਸਰੀਰ ਦੇ ਵਿੱਚੋਂ ਲਹੂ ਦਾ 1 ਤਿਵਕਾ ਨਹੀਂ ਥੱਲੇ ਡਿੱਗਣਾ ਚਾਹੀਦਾ। ਉਹਨਾਂ ਦਾ ਮੰਨਣਾ ਹੈ ਇਸਲਾਮ ਦਾ ਕਿ ਜਿਹੜੇ ਲੋਕ ਸ਼ਹੀਦ ਹੁੰਦੇ ਨੇ ਉਹਨਾਂ ਦੇ ਖੂਨ ਦੀ ਇੰਨੀ ਤਾਕਤ ਹੁੰਦੀ ਹੈ, ਜਿੱਥੇ 1 ਕਤਰਾ ਖੂਨ ਦਾ ਡੁੱਲ ਜਾਏ ਉੱਥੇ ਲੱਖਾਂ ਸ਼ਹੀਦ ਪੈਦਾ ਹੁੰਦੇ ਨੇ। ਮੈਂ ਇੱਕ ਹੋਰ ਗੱਲ ਆਖਾਂ, ਯਾਸਾ ਦਾ ਕਾਨੂੰਨ ਵੀ ਸਿੱਖਾਂ ਵਾਸਤੇ, ਟਾਡਾ ਦਾ ਕਾਨੂੰਨ ਵੀ ਸਿੱਖਾਂ ਵਾਸਤੇ, ਪੋਟਾ ਦਾ ਕਾਨੂੰਨ ਵੀ ਸਿੱਖਾਂ ਵਾਸਤੇ, ਆ ਜਦੋਂ ਦਾ ਭਾਰਤ ਆਜ਼ਾਦ ਹੋਇਆ ਫਾਂਸੀਆਂ ਵੀ ਸਿੱਖਾਂ ਵਾਸਤੇ, ਇਹ ਸਾਰੇ ਗੰਦੇ ਕਾਨੂੰਨ ਸਿੱਖਾਂ ਵਾਸਤੇ ਕੱਢੇ ਜਾਂਦੇ ਨੇ। ਕਿੱਡੇ ਦੁੱਖ ਨਾਲ ਕਹਿਣਾ ਪੈਂਦਾ, ਇਹ ਟਾਡਾ ਦਾ ਕਾਨੂੰਨ, ਕਿਤੇ ਪੋਟਾ ਦਾ ਕਾਨੂੰਨ, ਕਿਤੇ ਯਾਸਾ ਦਾ ਕਾਨੂੰਨ, ਉਹ ਸਾਰੇ ਸਿੱਖਾਂ ਵਾਸਤੇ ਕੱਢੇ ਜਾਂਦੇ ਨੇ। ਨਾ ਜਾਣਾ ਅੱਜ ਤੱਕ ਇਹ ਇਹਨਾਂ ਕਾਨੂੰਨਾਂ ਦੇ ਅਧੀਨ ਕਿਸੇ ਗੈਰ ਸਿੱਖ ਨੂੰ ਅੱਜ ਤੱਕ ਨਹੀਂ ਖਤਮ ਕੀਤਾ ਗਿਆ। ਉਹ ਸਤਿਗੁਰੂ ਅਰਜਨ ਦੇਵ ਮਹਾਰਾਜ ਭੰਨ ਮਥਰਾ ਕਿਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਾਰ, ਪ੍ਰਤੱਖ ਹਾਰ ਨੂੰ ਯਾਸਾ ਦੇ ਕਾਨੂੰਨ ਅਧੀਨ ਖਤਮ ਕਰਨ ਦਾ ਆਰਡਰ ਦੇ ਕੇ ਚੱਲਿਆ ਗਿਆ। ਸਤ ਸੰਗਤ, ਇੱਥੇ ਚੰਦੂ ਚੰਦਰੇ ਚੰਡਾਲ ਦੀ ਗੱਲ ਮੈਂ ਇਸ ਕਵਿਤਾ ਤੋਂ ਬਾਅਦ ਵਿੱਚ ਤੁਹਾਡੀ ਸੇਵਾ ਵਿੱਚ ਆਖਾਂਗਾ। ਇਹਨਾਂ ਯਾਦ ਰੱਖਿਓ, ਚੰਦੂ ਹਿੰਦੂ ਸੀ, ਚੰਦੂ ਮੁਸਲਮਾਨ ਨਹੀਂ ਸੀ, ਅਤੇ ਉਹ ਗੁਰੂ ਜੀ ਨੂੰ ਕਹਿ ਰਿਹਾ ਕਿ ਤੂੰ ਮੁਸਲਮਾਨ ਬਣ ਜਾ। ਹੁਣ ਸ਼ੇਖ ਮੁਰਤਜ਼ਾ ਖਾਨ ਨੇ ਪੂਰੀ ਤਿਆਰੀ ਕੀਤੀ ਆ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਮਣੇ ਸਵਾਲ ਰੱਖੇ ਗਏ ਕਿ ਤੁਸੀਂ ਆਦ ਬੀੜ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਵਡਿਆਈ ਲਿਖੋ, ਅਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਸੁਣੀਏ ਐ ਸੁਲਤਾਨ, ਧਰਮ ਤਿਆਗਾ ਮੂਲ ਨਾ ਜਾਨ, ਪਿਆਰੀ ਜਾਨ, ਅੱਖਰ 1 ਗ੍ਰੰਥ ਚੋਂ ਔਖਾ ਕੱਢਣ ਪਾਣ, ਮੈਂ ਨਾਹੀਂ ਡਰ ਕਿਸੇ ਦਾ ਮੰਨਾ ਬਿਨ ਭਗਵਾਨ, ਤੂੰ ਕਰ ਲੈ ਮਨ ਆਈਆਂ ਜੋ ਤੈਨੂੰ ਪ੍ਰਵਾਨ, ਸ਼ੀਤਲ ਡਰ ਨਾ ਮੌਤ ਤੋਂ ਜਿਨ੍ਹਾਂ ਗੁਰੂ ਗਿਆਨ। ਜਿਨ੍ਹਾਂ ਨੂੰ ਗੁਰੂ ਦਾ ਗਿਆਨ ਹੋਵੇ ਉਹ ਕਦੋਂ ਮੌਤ ਤੋਂ ਡਰਦੇ ਨੇ? ਆ ਮੁਰਤਜ਼ਾ ਖਾਨ ਅਤੇ ਦੀ ਚੰਡਾਲ ਚੌਂਕੜੀ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮਾਰਨ ਦੀਆਂ ਧਮਕੀਆਂ ਦੇ ਦੇ ਕੇ ਧਰਮ ਪਰਿਵਰਤਨ ਕਰਨ ਵਾਸਤੇ ਕਹਿ ਰਹੇ ਨੇ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮੁਰਤਜ਼ਾ ਖਾਨ ਮੇਰੀ ਨਿਗਾਹ ਵਿੱਚ ਤੂੰ ਜਹਾਂਗੀਰ ਹੀ ਬੈਠਾ ਹੈ, ਭਾਵੇਂ ਜਹਾਂਗੀਰ ਇੱਥੋਂ ਦੌੜ ਗਿਆ, ਮੇਰੀ ਨਿਗਾਹ ਵਿੱਚ ਤੂੰ ਸਾਹਮਣੇ ਮੇਰੇ ਜਹਾਂਗੀਰ ਬੈਠਾ ਹੈ, ਪਰ ਇੱਕ ਗੱਲ ਸੁਣ ਲੈ, ਆਪਣਾ ਧਰਮ ਤਿਆਗਣ ਦੇ ਨਾਲੋਂ 7 ਜਨਮ ਕੋੜੀ ਹੋ ਕੇ ਮਰਨਾ ਚੰਗਾ, ਧਰਮ ਨਹੀਂ ਤਿਆਗਾਂਗਾ। ਆ ਮੇਰੇ ਵੀਰੋ ਤੇ ਭੈਣੋ ਸੁਣਿਓ, ਲਾਈਨ ਦੁਬਾਰਾ ਕਹਿਣ ਲੱਗਾ, ਆਪਣਾ ਧਰਮ ਛੱਡਣ ਦੇ ਨਾਲੋਂ 7 ਜਨਮ ਕੋੜੀ ਹੋ ਕੇ ਮਰਨਾ ਚੰਗਾ, ਅਤੇ ਅੱਜ ਅਸੀਂ ਕਿੱਥੇ ਖੜੇ ਹਾਂ? ਅੱਜ ਅਸੀਂ ਕਿੱਥੇ ਖੜੇ? ਸਾਡਾ ਸਤਿਗੁਰੂ ਕਹਿੰਦਾ ਸੱਤ ਜਨਮ ਕੋੜੀ ਹੋ ਕੇ ਮਰਨਾ ਚੰਗਾ, ਧਰਮ ਨਹੀਂ ਛੱਡਾਂਗਾ, ਪਰ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਆਪਣੇ ਧਰਮ ਨੂੰ ਪਿੱਠ ਦਿਖਾਈ ਜਾ ਰਹੇ। ਆਓ ਆਪਣੇ ਧਰਮ ਨਾਲ ਪਿਆਰ ਕਰੀਏ। ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਉਹ ਖਤਮ ਕਰਨ ਦੇ ਡਰਾਵੇ ਦੇ ਦੇ ਕੇ ਆਪਣਾ ਦੀਨ ਮਜ਼ਬ ਪ੍ਰਵਾਨ ਕਰਨ ਵਾਸਤੇ ਜਿਵੇਂ ਧਮਕੀਆਂ ਦੇ ਰਹੇ ਨੇ, ਉਸ ਮੌਕੇ ਦੀ ਰਚਨਾ ਢਾਡੀ ਜਥਾ ਤੁਹਾਡੀ ਸੇਵਾ ਵਿੱਚ ਇਉਂ ਬਿਆਨ ਕਰਦਾ ਹੈ।
ਜਹਾਂਗੀਰ ਹੈ ਮੇਰੇ ਹੱਥ, ਹੁਣ ਤੁਹਾਡੀ ਤਕਦੀਰ ਹੈ, ਜਾਪੇ ਤੁਹਾਡਾ ਹੋਇਆ ਭਗਤੀ ਅਖੀਰ ਹੈ, ਮੇਰੀ ਤਾਕਤ ਦਾ ਤੈਨੂੰ ਪਹਿਲਾਂ ਹੀ ਗਿਆਨ ਹੈ, ਸਾਡਾ ਦੀਨ ਮੰਨੋ ਤੁਸੀਂ ਜੇ ਬਚਾਉਣੀ ਜਾਨ ਹੈ, ਸਾਡਾ ਦੀਨ ਮੰਨੋ ਤੁਸੀਂ ਜੇ ਬਚਾਉਣੀ ਜਾਨ ਹੈ। ਗੁੱਸਾ ਜਾਣਦੇ ਨੀ ਤੁਸੀਂ ਜਹਾਂਗੀਰ ਦਾ, ਸਾਰੂ ਰੋਮ ਰੋਮ ਤੁਸਾਂ ਦੇ ਸਰੀਰ ਦਾ, ਤੇਰੀ ਮੌਤ ਦਾ ਮੈਂ ਹੁਣ ਕਰਨਾ ਐਲਾਨ ਹੈ, ਸਾਡਾ ਦੀਨ ਮੰਨੋ ਤੁਸੀਂ ਜੇ ਬਚਾਉਣੀ ਜਾਨ ਹੈ, ਸਾਡਾ ਦੀਨ ਮੰਨੋ ਤੁਸੀਂ ਜੇ ਬਚਾਉਣੀ ਜਾਨ ਹੈ। ਖੁਸਰੋ ਨੂੰ ਟਿੱਕਾ ਤੁਸੀਂ ਲਾਇਆ ਏ, ਉਹਦੀ ਫੌਜ ਤਾਈ ਲੰਗਰ ਛਕਾਇਆ ਏ, ਖੌਫ ਬਾਦਸ਼ਾਹ ਦਾ ਦਿਲ ਚੁੱਪ ਲਾਇਆ ਏ, ਇਸ ਗੱਲ ਤਾਈ ਸਾਰਾ ਜਾਣਦਾ ਜਹਾਨ ਹੈ, ਸਾਡਾ ਦੀਨ ਮੰਨੋ ਤੁਸੀਂ ਜੇ ਬਚਾਉਣੀ ਜਾਨ ਹੈ, ਸਾਡਾ ਦੀਨ ਮੰਨੋ ਤੁਸੀਂ ਜੇ ਬਚਾਉਣੀ ਜਾਨ ਹੈ। ਸਾਡਾ ਦੀਨ ਮੰਨੋ ਤੁਸੀਂ ਜੇ ਬਚਾਉਣੀ ਜਾਨ ਹੈ, ਸਾਡਾ ਦੀਨ ਮੰਨੋ ਤੁਸੀਂ ਜੇ ਬਚਾਉਣੀ ਜਾਨ ਹੈ। ਸਿੱਖੀ ਵਾਲੇ ਧਰਮੀ ਮਾਨ ਨੂੰ ਮੇਰੇ ਕੋਲੋਂ ਜੇ ਬਚਾਉਣੀ ਚਾਹੇ ਜਾਨ ਨੂੰ ਮੌਤ ਤੋੜ ਦਿੰਦੀ ਬੰਦੇ ਦੇ ਗੁਮਾਨ ਨੂੰ ਜਹਾਂਗੀਰ ਚੁੱਪ ਮੱਦੀ ਬੋਲਦਾ ਸ਼ੈਤਾਨ ਹੈ ਸਾਡਾ ਦੀਨ ਮੰਨੋ ਤੁਸੀਂ ਜੇ ਬਚਾਉਣੀ ਜਾਨ ਹੈ ਸਾਡਾ ਦੀਨ ਮੰਨੋ ਤੁਸੀਂ ਜੇ ਬਚਾਉਣੀ ਜਾਨ ਹੈ ਸਾਡਾ ਦੀਨ ਮੰਨੋ ਤੁਸੀਂ ਜੇ ਬਚਾਉਣੀ ਜਾਨ ਹੈ ਓਹੋ
ਚੜ੍ਹਦਾ ਸੂਰਜ ਦੇਖ ਕੇ ਉੱਲੂ ਘਬਰਾਵੇ ਚੜ੍ਹਦਾ ਸੂਰਜ ਦੇਖ ਕੇ ਉੱਲੂ ਘਬਰਾਵੇ ਮੈਲੇ ਦੀਆਂ ਮੱਖੀਆਂ ਨੂੰ ਸੁਗੰਧ ਨਾ ਭਾਵੇ ਗੁਰੂ ਨਿੰਦਕਾਂ ਅਪਰਾਧੀਆਂ ਨਾ ਸੱਚ ਸੁਖਾਵੇ ਵੈਰ ਕਰਨ ਨਰਵੈਰ ਨਾਲ ਉਹ ਨਰਕੀ ਜਾਵੇ ਜ਼ਾਲਮ ਦੋਖੀ ਧਰਮ ਦਾ ਨਿਤ ਧਰੋਹ ਕਮਾਵੇ ਹੁਣ ਜਹਾਂਗੀਰ ਬਾਦਸ਼ਾਹ ਸਤਿਗੁਰੂ ਦੇ ਜਾਨ ਦਾ ਬੈਰੀ ਬਣਿਆ ਪਿਆ ਉਹਨੇ ਹੁਕਮ ਕੀਤਾ ਮੁਰਤਜ਼ਾ ਖਾਨ ਨੂੰ ਮੁਰਤਜ਼ਾ ਖਾਨ ਮਾਨੋ ਜਹਾਂਗੀਰ ਬਾਦਸ਼ਾਹ ਬਣ ਕੇ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਧਮਕੀਆਂ ਦੇ ਰਿਹਾ ਵੈਸੇ ਮੁਰਤਜ਼ਾ ਖਾਨ ਦਾ ਫਰਜ਼ ਬਣਦਾ ਸੀ ਕਿ ਜਿਹੜਾ ਪਰਚਾ ਗੁਰੂ ਜੀ ਦੇ ਉੱਤੇ ਦਰਜ ਹੋਇਆ ਉਸ ਪਰਚੇ ਦੀ ਚੰਗੀ ਤਰ੍ਹਾਂ ਤਹਿਕੀਕਾਤ ਕੀਤੀ ਜਾਏ ਚੰਗੀ ਤਰ੍ਹਾਂ ਸੋਚਿਆ ਵਿਚਾਰਿਆ ਜਾਏ ਕਿ ਸਤਿਗੁਰੂ ਜੀ ਵਾਕਈ ਗੁਨਾਹਗਾਰ ਹਨ ਕਿ ਸ਼ਹਿਜ਼ਾਦਾ ਖੁਸਰੋ ਦੇ ਹੱਕ ਵਿੱਚ ਇਹਨਾਂ ਨੇ ਵਾਕਈ ਦੁਆ ਕੀਤੀ ਆ ਮਾਮਲਾ ਗੁਰੂ ਸਾਹਿਬ ਜੀ ਦੇ ਸਾਹਮਣੇ ਆਇਆ ਕਿ ਤੁਸੀਂ ਕਸੂਰਵਾਰ ਪਾਏ ਜਾ ਰਹੇ ਹੋ ਤੁਸੀਂ ਸ਼ਹਿਜ਼ਾਦਾ ਖੁਸਰੋ ਦੇ ਹੱਕ ਵਿੱਚ ਅਰਦਾਸ ਕੀਤੀ ਆ ਗੁਰੂ ਅਰਜਨ ਦੇਵ ਜੀ ਆਖਦੇ ਨੇ ਉਹ ਭਲਿਆ ਜੇ ਅਸੀਂ ਉਹਦੇ ਹੱਕ ਵਿੱਚ ਅਰਦਾਸ ਕੀਤੀ ਹੁੰਦੀ ਨਾ ਤਾਂ ਯਾਦ ਰੱਖ ਫਿਰ ਦੁਨੀਆਂ ਦੀ ਕੋਈ ਤਾਕਤ ਖੁਸਰੋ ਨੂੰ ਹਰਾ ਨਹੀਂ ਸੀ ਸਕਦੀ ਜੇ ਅਸੀਂ ਵਾਕਈ ਉਹਦੇ ਹੱਕ ਵਿੱਚ ਅਰਦਾਸ ਕੀਤੀ ਹੁੰਦੀ ਜਾਂ ਆਸੀਸ ਦਿੱਤੀ ਹੁੰਦੀ ਤਾਂ ਫਿਰ ਤੁਹਾਡੇ ਫੌਜੀ ਸ਼ਹਿਜ਼ਾਦੇ ਖੁਸਰੋ ਨੂੰ ਗ੍ਰਿਫਤਾਰ ਨਾ ਕਰ ਸਕਦੇ ਫਿਰ ਉਹਨੂੰ ਹੁਕਮਰਾਨ ਬਣਨ ਤੋਂ ਰੋਕਿਆ ਨਹੀਂ ਸੀ ਜਾ ਸਕਦਾ ਇਹ ਗੱਲ ਵੀ ਸੱਚਾਈ ਹੈ ਸਾਧ ਸੰਗਤ ਧਰਤੀ ਪਲਟ ਸਕਦੀ ਹੈ ਅਸਮਾਨ ਡਿੱਗ ਸਕਦਾ ਸੂਰਜ ਠੰਡਾ ਹੋ ਸਕਦਾ ਸਮੁੰਦਰ ਸੁੱਕ ਸਕਦਾ ਪਰ ਗੁਰੂ ਦੇ ਕੰਠ ਵਿੱਚੋਂ ਨਿਕਲਿਆ ਹੋਇਆ ਬਚਨ ਕਦੇ ਝੂਠਾ ਨਹੀਂ ਹੋ ਸਕਦਾ ਇਹ ਆਮ ਤੌਰ 'ਤੇ ਸਾਰੀ ਦੁਨੀਆ ਇਸ ਗੱਲ ਨੂੰ ਮੰਨਦੀ ਹੈ ਗੁਰਬਾਣੀ ਦੇ ਵਿੱਚ ਲਿਖਿਆ ਇੱਕ ਸਾਧ ਬਚਨ ਅਟਲਾਦਾ ਗੁਰੂ ਦੇ ਕੰਠ ਵਿੱਚੋਂ ਨਿਕਲੇ ਬਚਨ ਅਟਲ ਹੁੰਦੇ ਨੇ ਤੇ ਗੁਰੂ ਮਹਾਰਾਜ ਜੀ ਦੇ ਸਾਹਮਣੇ ਸਵਾਲ ਰੱਖਿਆ ਕਿ ਤੁਸੀਂ ਆਪਣੇ ਗ੍ਰੰਥ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਵਡਿਆਈ ਲਿਖੋ ਸਤਿਗੁਰੂ ਜੀ ਕਹਿੰਦੇ ਨੇ ਇਹ ਤੁਰਕੀ ਬਾਣੀ ਹੈ ਇਹ ਮੇਰੀ ਆਪਣੀ ਬਾਣੀ ਨਹੀਂ ਹੈ ਹੋਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਓ ਜੀਓ 722 ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ ਜੈਸੀ ਮੈਂ ਆਵੇ ਖਸਮ ਕੀ ਬਾਣੀ ਇਹ ਖਸਮ ਦੀ ਬਾਣੀ ਆ ਤੈਸੜਾ ਕਰੀ ਗਿਆਨ ਵੇ ਲਾਲੋ ਭਾਵ ਹੈ ਪਰਮਾਤਮਾ ਦੀ ਭੇਜੀ ਹੋਈ ਬਾਣੀ ਆ ਤੁਰਕੀ ਬਾਣੀ ਆਈ 627 ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ 627 ਅੰਗ ਦੇ ਉੱਤੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਹ ਬਾਣੀ ਮੇਰੀ ਆਪਣੀ ਨਹੀਂ ਹੈ ਇਸ ਬਾਣੀ ਦੇ ਵਿੱਚ ਇੱਕ ਵੀ ਅੱਖਰ ਨਾ ਕੱਟਿਆ ਜਾਏਗਾ ਅਤੇ ਨਾ ਵਾਧੂ ਲਿਖਿਆ ਜਾਏਗਾ ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਧਮਕੀਆਂ ਦੇ ਕੇ ਮੁਰਤਜ਼ਾ ਖਾਨ ਚਲਿਆ ਜਾਂਦਾ ਅਤੇ ਉਸ ਮੌਕੇ ਮਾਲ ਮਹਿਕਮੇ ਦਾ ਇੱਕ ਅਫਸਰ ਸੀ ਉਹਦਾ ਨਾਂ ਹੈ ਚੰਦੂ ਲਾਲ ਜਿਹੜਾ ਮੈਂ ਪਹਿਲਾਂ ਵਾਅਦਾ ਕੀਤਾ ਵੀ ਕਵਿਤਾ ਤੋਂ ਬਾਅਦ ਆਪਾਂ ਉਹਦੀ ਥੋੜ੍ਹੀ ਜਿਹੀ ਗੱਲ ਕਰਾਂਗੇ ਚੰਦੂ ਲਾਲ ਕੌਣ ਸੀ ਇਹਦੇ ਬਾਰੇ ਥੋੜ੍ਹੀ ਜਿਹੀ ਵਿਚਾਰ ਧਿਆਨ ਦੇ ਨਾਲ ਸੁਣਨ ਦਾ ਯਤਨ ਕਰਿਓ ਅਸਲ ਵਿੱਚ ਇਹ ਹਿੰਦੂਆਂ ਦਾ ਮੁੰਡਾ ਸੀ ਅਤੇ ਥਾਨੇਸਰ ਦਾ ਰਹਿਣ ਵਾਲਾ ਸੀ ਥਾਨੇਸਰ ਦਾ ਰਹਿਣ ਵਾਲਾ ਸੀ ਇਹਦੀ ਘਰਵਾਲੀ ਦਾ ਗੋਤ ਸੀ ਕੌਲ ਅਤੇ ਇਹਦਾ ਆਪਣਾ ਗੋਤ ਸੀ ਬਜਾਜ ਹਿੰਦੂਆਂ ਦਾ ਪੁੱਤ ਹੈ ਅਤੇ ਗੁਰੂ ਸਾਹਿਬ ਜੀ ਦਾ ਇਹ ਦੁਸ਼ਮਣ ਹੈ ਸਤਿਗੁਰੂ ਦੇ ਨਾਲ ਇਹਦੀ ਦੁਸ਼ਮਣੀ ਕਿਉਂ ਬਣੀ ਭਾਵੇਂ ਤੁਸੀਂ ਇਤਿਹਾਸ ਦੇ ਬਹੁਤ ਜ਼ਿਆਦਾ ਸੂਝਵਾਨ ਵਿਦਿਆਰਥੀ ਬੈਠੇ ਹੋ ਪਰ ਪ੍ਰਕਰਨ ਛਿੜਿਆ ਇਹ ਦੋ ਗੱਲਾਂ ਦੇ ਵਿੱਚ ਮੈਂ ਉਹਦੀ ਕਹਾਣੀ ਨੂੰ ਸਮੇਟਣ ਦਾ ਯਤਨ ਕਰਾਂ ਇਹਦੀ ਲੜਕੀ ਹੈ ਇਹਦੀ ਲੜਕੀ ਦਾ ਨਾਮ ਹੈ ਸਦਾ ਕੌਰ ਇਹਦੀ ਧੀ ਦਾ ਨਾਮ ਹੈ ਸਦਾ ਕੌਰ ਸਦਾ ਕੌਰ ਵਿਚਾਰੀ ਸਦਾ ਵਾਸਤੇ ਕੁਆਰੀ ਰਹਿ ਗਈ ਕੁਆਰੀ ਕਿਉਂ ਰਹੀ ਇਹਨੇ ਆਪਣੇ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਕਿਹਾ ਵੀ ਮੇਰੀ ਧੀ ਵਾਸਤੇ ਕੋਈ ਸੋਹਣਾ ਜਿਹਾ ਵਰ ਅਤੇ ਕੋਈ ਚੰਗਾ ਜਿਹਾ ਘਰ ਮਿਲੇ ਤਾਂ ਦੱਸ ਪਾਇਓ ਲਾਗੀ ਆਏ ਨੇ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਗੁਰੂ ਅਰਜਨ ਦੇਵ ਜੀ ਨੇ ਇਕਲੌਤੇ ਸਾਹਿਬਜ਼ਾਦੇ ਨੂੰ ਪਸੰਦ ਕੀਤਾ ਅਤੇ ਜਾ ਕੇ ਚੰਦੂ ਨੂੰ ਚੰਦੂ ਉਸ ਮੌਕੇ ਦਿੱਲੀ ਨੌਕਰੀ ਕਰਦਾ ਸੀ ਮਾਲ ਮਹਿਕਮੇ ਦਾ ਤਕੜਾ ਅਫਸਰ ਸੀ ਮਾਲ ਮਹਿਕਮੇ ਦਾ ਮੰਤਰੀ ਵੀ ਕਈ ਇਤਿਹਾਸਕਾਰਾਂ ਨੇ ਇਹਨੂੰ ਲਿਖਿਆ ਹੁਣ ਇਹਨੂੰ ਜਾ ਕੇ ਸਾਰੇ ਜਿਹੜੇ ਇਹਦੇ ਸੱਜਣ ਬੇਲੀ ਨੇ ਵਧਾਈਆਂ ਦਿੰਦੇ ਨੇ ਕਹਿਣ ਲੱਗੇ ਸੇਠ ਸਾਹਿਬ ਤੁਹਾਡੇ ਘਰ ਦਾ ਜਿਹੜਾ ਨੌਜਵਾਨ ਗੱਭਰੂ ਮੈਂਬਰ ਬਣਨ ਜਾ ਰਿਹਾ ਉਹ ਐਡਾ ਕੁ ਅਮੀਰ ਘਰ ਅਸੀਂ ਲੱਭਿਆ ਤੁਸੀਂ ਬੜੇ ਅਮੀਰ ਹੋ ਤੁਹਾਡੇ ਕੋਲ ਬੜੇ ਰੁਪਈਏ ਨੇ ਪਰ ਜਿੰਨੇ ਰੁਪਈਏ ਮੰਤਰੀ ਸਾਹਿਬ ਤੁਹਾਡੇ ਕੋਲ ਨੇ ਨਾ ਇਦੋਂ ਕਿਤੇ ਜ਼ਿਆਦਾ ਰੁਪਈਏ ਲੋਕ ਉਹਨਾਂ ਦੇ ਚਰਨਾਂ 'ਚ ਰੱਖ ਕੇ ਰੋਜ਼ ਮੱਥਾ ਹੀ ਟੇਕ ਜਾਂਦੇ ਨੇ ਐਡਾ ਅਮੀਰ ਘਰ ਅਸੀਂ ਲੱਭਿਆ ਤੁਹਾਡੇ ਕੋਲ ਜਿੰਨੀ ਮਾਇਆ ਇਦੋਂ ਕਿਤੇ ਜ਼ਿਆਦਾ ਮਾਇਆ ਲੋਕ ਉਹਨਾਂ ਦੇ ਚਰਨਾਂ ਵਿੱਚ ਰੋਜ਼ ਚੜਾਵਾ ਚੜਾ ਜਾਂਦੇ ਨੇ ਬੜਾ ਅਮੀਰ ਹੈ ਉਹ ਕਹਿੰਦੇ ਕੌਣ ਹੈ ਇਹ ਲਾਗੀਆਂ ਨੇ ਕਿਹਾ ਕਿ ਸੱਚੀ ਸਰਕਾਰ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਤੁਹਾਡੇ ਕੁੜਮ ਬਣ ਲੱਗੇ ਨੇ ਖਾਲਸਾ ਜੀ ਕਈ ਵਾਰ ਮਨ ਵਿੱਚ ਖਿਆਲ ਆਉਂਦਾ ਕਿਸੇ ਅਮੀਰ ਬੰਦੇ ਦੀ ਧੀ ਦੇ ਨਾਲ ਕਿਸੇ ਅਮੀਰ ਬੰਦੇ ਦੇ ਪੁੱਤਰ ਨਾਲ ਬੰਦੇ ਦਾ ਰਿਸ਼ਤਾ ਹੋ ਜਾਏ ਅਤੇ ਬੰਦਾ ਕਿੱਡੇ ਮਾਣ ਨਾਲ ਕਹਿੰਦਾ ਵੀ ਫਲਾਨਾ ਅਫਸਰ ਮੇਰਾ ਰਿਸ਼ਤੇਦਾਰ ਹੈ ਉਹ ਤੇ ਸ਼ਾਹਾਂ ਦੇ ਸ਼ਾਹ ਸ਼ਹਿਨਸ਼ਾਹ, ਤੁਮ ਹੋ ਸਭ ਰਾਜਨ ਕੇ ਰਾਜਾ। ਇਹ ਤਾਂ ਸ਼ਾਹਾਂ ਦੇ ਸ਼ਾਹ ਸ਼ਹਿਨਸ਼ਾਹ ਦਾ ਕੁੜਮ ਬਣਨਾ ਸੀ ਚੰਦੂ ਨੇ, ਉਹਦੀ ਤਾਂ ਕਿਸਮਤ ਜਾਗੀ ਸੀ, ਪਰ ਉਹਦੀ ਮੱਤ ਤੇ ਮਿੱਟੀ ਪੈ ਗਈ। ਉਹਦੇ ਸ਼ਬਦ ਸੁਣਿਓ ਹੁਣ ਤੁਸੀਂ ਧਿਆਨ ਦੇ ਨਾਲ, ਤੇ ਮੈਨੂੰ ਮਾਫ ਕਰ ਦਿਓ, ਸ਼ਬਦ ਉਹਦੇ ਆ। ਉਹ ਕਹਿਣ ਲੱਗਾ, ਕਹਿੰਦਾ ਮੰਨਦਾ ਹਾਂ ਕਿ ਗੁਰੂ ਅਰਜਨ ਦੇਵ ਕੋਲ ਰੁਪਈਏ ਬੜੇ ਨੇ। ਇਸ ਗੱਲ ਦਾ ਵੀ ਮੈਨੂੰ ਪਤਾ ਹੈ ਕਿ ਗੁਰੂ ਅਰਜਨ ਦੇਵ ਦੇ ਤੱਪੜਾਂ ਤੇ ਬਹਿ ਕੇ ਅਕਬਰ ਬਾਦਸ਼ਾਹ ਵਰਗੇ ਰੋਟੀ ਖਾਣਾ ਚੰਗੇ ਭਾਗ ਸਮਝਦੇ ਆ। ਇਸ ਗੱਲ ਦਾ ਵੀ ਮੈਨੂੰ ਪਤਾ ਹੈ ਕਿ ਉਹਨਾਂ ਦੀ ਪੂਰੀ ਦੁਨੀਆ ਵਿੱਚ ਬੜੀ ਜਾਇਜਾਕਾਰ ਹੈ। ਪਰ ਜੇ ਵੇਖਿਆ ਜਾਏ, ਗੁਰੂ ਅਰਜਨ ਦੇਵ ਹੈ ਤਾਂ ਇੱਕ ਮਾਮੂਲੀ ਸਾਧ ਹੀ ਹੈ, ਲੋਕਾਂ ਦੇ ਚੜਾਵੇ ਤੋਂ ਰੋਟੀ ਖਾਂਦਾ ਹੈ। ਇਹਦੇ ਬੋਲ ਹੈ, ਕਹਿੰਦਾ ਲੋਕਾਂ ਦੇ ਚੜਾਵੇ ਤੋਂ ਰੋਟੀ ਖਾਣ ਵਾਲਾ ਇੱਕ ਮਾਮੂਲੀ ਸੰਤ ਹੈ, ਲੋਕ ਮੱਥਾ ਟੇਕਣਾ ਬੰਦ ਕਰ ਦੇਣ ਤੇ ਮੇਰੀ ਧੀ ਤਾਂ ਭੁੱਖੀ ਮਰ ਜਾਊਗੀ। ਤੁਸੀਂ ਤਾਂ ਚਵਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ, ਅਸੀਂ ਬਾਦਸ਼ਾਹ ਲੋਕ ਤੇ ਉਹ ਸੰਤ ਲੋਕ, ਅਸੀਂ ਕੀ ਲੈਣਾ ਉਹਨਾਂ ਦੇ ਕੋਲੋਂ। ਹੁਣ ਜਿਹੜੇ ਸਿੱਖ ਵਧਾਈਆਂ ਦੇਣ ਗਏ ਸੀ, ਉਹਨੇ ਮੱਥੇ ਤੇ ਹੱਥ ਮਾਰਿਆ ਵੀ ਮੰਤਰੀ ਦੀ ਮੱਤ ਤਾਂ ਮਿੱਟੀ 'ਚ ਰੁਲ ਗਈ। ਉਹਨਾਂ ਨੇ ਗੁਰੂ ਸਾਹਿਬ ਨੂੰ ਚਿੱਠੀ ਲਿਖੀ, ਮਹਾਰਾਜ ਐਸੇ ਹੰਕਾਰੀ ਬਿਰਤੀ ਵਾਲੇ ਬੰਦੇ ਦੀ ਧੀ ਦਾ ਰਿਸ਼ਤਾ ਨਾ ਜੇ ਲਿਓ। ਵੈਸੇ ਸੋਮਵਾਰ ਨੂੰ ਮੈਂ ਛੇਵੇਂ ਸਤਿਗੁਰੂ ਦੇ ਵਿਆਹ ਦੀ ਕਹਾਣੀ ਆਰੰਭ ਕਰਨੀ ਹੈ, ਉਸ ਮੌਕੇ ਜ਼ਿਆਦਾ ਵਿਸਥਾਰ ਇਸ ਗੱਲ ਦਾ ਕਰਾਂਗਾ। ਹੁਣ ਮੈਂ ਸੰਖੇਪ ਰੂਪ ਅੰਦਰ ਢਾਡੀ ਜਥਾ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਕਰਾਂ। ਤੇ ਇਹਨੇ ਲਾਗੀ ਆਪਣੇ ਭੇਜੇ ਨੇ, ਹੁਣ ਰਿਸ਼ਤਾ ਕਰਨ ਲਈ ਕਿਉਂ ਤਿਆਰ ਹੋਇਆ? ਇਹਦੀ ਘਰਵਾਲੀ ਇਹਦੇ ਗਲ ਪਈ ਆ। ਇਹਦੀ ਘਰਵਾਲੀ, ਉਹਦਾ ਨਾਂ ਸੀ ਨਸੀਬੋ। ਨਸੀਬੋ ਕਹਿਣ ਲੱਗੀ ਆ, ਮੇਰੇ ਤਾਂ ਨਸੀਬਾਂ ਨੂੰ ਅੱਗ ਲੱਗ ਗਈ, ਮੇਰੀ ਧੀ ਦਾ ਕਿਸੇ ਨੇ ਹੁਣ ਰਿਸ਼ਤਾ ਨਹੀਂ ਲੈਣਾ। ਸਿੱਖਾਂ ਦਾ ਆਉਣ ਵਾਲੇ ਸਮੇਂ ਦੇ ਅੰਦਰ ਹੋ ਸਕਦਾ ਉਹ ਗੱਭਰੂ ਛੇਵਾਂ ਗੁਰੂ ਬਣ ਜਾਏ। ਜੇ ਸਿੱਖਾਂ ਦਾ ਉਹ ਛੇਵਾਂ ਗੁਰੂ ਬਣ ਗਿਆ ਤੇ ਆਪਣੀ ਧੀ ਦਾ ਕਿਸੇ ਨੇ ਰਿਸ਼ਤਾ ਨਹੀਂ ਲੈਣਾ। ਵਾਕਈ ਇੱਦਾਂ ਹੀ ਹੋਇਆ ਸੀ, ਵਿਚਾਰੀ ਸਦਾ ਕੌਰ ਦਾ ਸਦਾ ਵਾਸਤੇ ਕਿਸੇ ਨੇ ਰਿਸ਼ਤਾ ਨਾ ਲਿਆ। ਲੋਕ ਕਹਿ ਦਿੰਦੇ ਇਹ ਤਾਂ ਸਿੱਖਾਂ ਦੇ ਛੇਵੇਂ ਗੁਰੂ ਦੀ ਛੁੱਟੜ ਹੈ, ਛੁੱਟੜ ਔਰਤ ਕਹਿ ਕੇ ਉਹ ਵਿਚਾਰੀ ਸਦਾ ਵਾਸਤੇ ਕੁਆਰੀ ਰਹਿ ਗਈ। ਬਸ ਆਪਣੀ ਧੀ ਨੂੰ ਬੂਹੇ ਬੈਠੀ ਦੇਖ ਕੇ ਇਹਦੇ ਮਨ ਨੂੰ ਅੱਗ ਲੱਗੀ ਪਈ ਆ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਾਨ ਦਾ ਦੁਸ਼ਮਣ ਬਣ ਗਿਆ। ਗੁਰੂ ਅਰਜਨ ਦੇਵ ਜੀ ਨੇ ਸ਼ਗਨ ਪਵਾ ਕੇ ਜਵਾਬ ਨਹੀਂ ਸੀ ਦਿੱਤਾ, ਸ਼ਗਨ ਲੈ ਕੇ ਆਏ ਲਾਗੀਆਂ ਨੂੰ ਸ਼ਗਨ ਪਾਉਣ ਤੋਂ ਪਹਿਲਾਂ ਹੀ ਜਵਾਬ ਦਿੱਤਾ ਸੀ, ਭਾਈ ਉਹ ਤਾਂ ਚਵਾਰਾ, ਅਸੀਂ ਤਾਂ ਮੋਰੀਆਂ, ਸਾਡੀ ਕੁਲੀਆਂ ਬਲਿਆਂ ਦੀ ਮਹਿਲਾ ਬਲਿਆਂ ਨਾਲ ਕਿੱਥੇ ਨਿਭੇਗੀ? ਅਸੀਂ ਤਾਂ ਕਿਸੇ ਬਾਣੀ ਪੜ੍ਹਨ ਵਾਲੇ ਸਿੱਖ ਦੀ ਧੀ ਦਾ ਰਿਸ਼ਤਾ ਲਵਾਂਗੇ, ਅਸੀਂ ਮੰਤਰੀ ਦੀ ਧੀ ਦਾ ਰਿਸ਼ਤਾ ਨਹੀਂ ਲੈਣਾ। ਅਸਾਧ ਸੰਗਤ ਸੁਣਿਓ, ਆਪਾਂ ਤਾਂ ਅਮੀਰਾਂ ਦੀਆਂ ਕੁੜੀਆਂ ਲੱਭਦੇ ਕਈ ਵਾਰ ਆਪਣੇ ਧਰਮ ਤੋਂ ਵੀ ਕਿਨਾਰਾ ਕਰ ਜਾਂਦੇ ਹਾਂ। ਗੁਰੂ ਅਰਜਨ ਦੇਵ ਦਾ ਕਿਹਨਾਂ ਸ਼ਬਦਾਂ 'ਚ ਧੰਨਵਾਦ ਕਰੀਏ, ਮੰਤਰੀ ਦੀ ਧੀ ਦਾ ਸਾਕ ਮੋੜ ਦਿੱਤਾ ਤੇ ਇੱਕ ਗਰੀਬ ਸਿੱਖ ਦੀ ਕੁੜੀ ਦਾ ਰਿਸ਼ਤਾ ਸਤਿਗੁਰੂ ਮਹਾਰਾਜ ਨੇ ਲੈਣਾ ਪ੍ਰਵਾਨ ਕੀਤਾ ਸੀ। ਇਹ ਚੰਦੂ ਸਤਿਗੁਰੂ ਦੀ ਜਾਨ ਦਾ ਵੈਰੀ ਬਣਿਆ ਪਿਆ, ਇਹਨੇ ਸਾਰਾ ਕੇਸ ਆਪਣੇ ਜੁੰਮੇ ਲੈ ਲਿਆ। ਕਹਿਣ ਲੱਗਾ, ਗੁਰੂ ਅਰਜਨ ਦੇਵ ਦੇ ਉੱਤੇ ਜ਼ੁਲਮ ਕਰਨ ਦੀ ਜਿਹੜੀ ਜ਼ਿੰਮੇਵਾਰੀ ਨਾ, ਉਹ ਮੈਨੂੰ ਦਿਓ ਜ਼ਰਾ। ਇਹਨੇ ਸਾਰਾ ਕੇਸ ਲੈ ਦੇ ਕੇ ਅਫਸਰਾਂ ਦੀ ਇੱਕ ਦੂਜੇ ਨਾਲ ਯਾਰੀ, ਇਹਨੇ ਸਾਰੀ ਜ਼ਿੰਮੇਵਾਰੀ ਆਪਣੇ ਪਿੰਡੇ ਲੈ ਲਈ। ਇਹਨੇ ਹੁਣ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਤਿੰਨ ਚਾਰ ਸਵਾਲ ਰੱਖੇ ਨੇ। ਪਹਿਲਾ ਸਵਾਲ ਰੱਖਿਆ ਕਿ ਤੁਸੀਂ ਮੁਸਲਮਾਨ ਬਣ ਜਾਓ। ਹੈਰਾਨੀ ਦੀ ਗੱਲ ਹੈ, ਆਪ ਹਿੰਦੂ ਹੈ, ਗੁਰੂ ਜੀ ਨੂੰ ਕਹਿੰਦਾ ਮੁਸਲਮਾਨ ਬਣ ਜਾਓ, ਤੁਸੀਂ ਸਿੱਖ ਹੋ। ਜੇ ਤੁਸੀਂ ਕਿਸੇ ਨੂੰ ਧਰਮ ਪਰਿਵਰਤਨ ਕਰਨ ਲਈ ਗੱਲ ਕਹੋਗੇ, ਇਹੋ ਕਹੋਗੇ ਨਾ ਕਿ ਸਿੱਖ ਬਣ ਜਾਓ? ਇੱਕ ਮੁਸਲਮਾਨਾਂ ਦਾ ਪੁੱਤ ਦੂਜਿਆਂ ਨੂੰ ਆਖੇਗਾ ਤੁਸੀਂ ਮੁਸਲਮਾਨ ਬਣ ਜਾਓ, ਸਿੱਖਾਂ ਦਾ ਪੁੱਤ ਕਹੇਗਾ ਸਿੱਖ ਬਣ ਜਾਓ, ਈਸਾਈਆਂ ਦਾ ਪੁੱਤ ਕੋਈ ਈਸਾਈ ਬਣ ਜਾਓ। ਪਰ ਇਹ ਐਡਾ ਨਾ ਸ਼ੁਕਰਾ, ਹਿੰਦੂਆਂ ਦਾ ਪੁੱਤ ਗੁਰੂ ਜੀ ਨੂੰ ਕਹਿੰਦਾ ਮੁਸਲਮਾਨ ਬਣ ਜਾ, ਆਪ ਇਹ ਨਹੀਂ ਕਹਿ ਰਿਹਾ ਕਿ ਹਿੰਦੂ ਬਣ ਜਾ? ਕਿਉਂ ਕਹਿ ਰਿਹਾ? ਇਸ ਲਈ ਕਹਿ ਰਿਹਾ ਕਿ ਬਾਦਸ਼ਾਹ ਕੋਲੋਂ ਇਨਾਮ ਮਿਲੇਗਾ, ਭੁੱਖਾ ਹੈ, ਲਾਲਚੀ ਹੈ, ਸਤਿਗੁਰੂ ਦਾ ਧਰਮ ਪਰਿਵਰਤਨ ਕਰਕੇ ਬਾਦਸ਼ਾਹ ਕੋਲੋਂ ਇਨਾਮ ਲੈਣ ਦੀ ਖਾਤਰ। ਕਹਿਣ ਲੱਗਾ ਮੁਸਲਮਾਨ ਬਣ ਜਾ, ਗੁਰੂ ਜੀ ਕਹਿੰਦੇ ਕਦੇ ਹੋ ਨਹੀਂ ਸਕਦਾ। ਕਹਿਣ ਲੱਗਾ ਫਿਰ ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰੋ, ਮੂੰਹ ਮੰਗਾ ਦੱਸ ਦਿਆਂਗਾ। ਗੁਰੂ ਜੀ ਕਹਿਣ ਲੱਗੇ, ਸਿੱਖਾਂ ਨੇ ਜਵਾਬ ਦਿੱਤਾ ਤੇ ਗੁਰੂ ਕੀ ਸੰਗਤ ਨੇ ਜਵਾਬ ਦਿੱਤਾ, ਗੁਰੂ ਕੀ ਸੰਗਤ ਕਹਿ ਦੇਵੇ ਭਾਵੇਂ ਮੈਂ ਆਪਣੇ ਪੁੱਤਰ ਦਾ ਦੂਸਰਾ ਆਨੰਦ ਕਾਰਜ ਕਰਵਾਵਾਂ, ਸੰਗਤ ਕੋਲੋਂ ਕਹਾ ਦੇ ਮੈਂ ਨਹੀਂ ਰਿਸ਼ਤਾ ਮਨਜ਼ੂਰ ਕਰਾਂਗਾ, ਸੰਗਤ ਕਹਿ ਦੇਵੇ ਤਾਂ ਮਨਜ਼ੂਰ ਕਰਾਂਗੇ। ਇਹਨੇ ਤੀਸਰੀ ਸ਼ਰਤ ਰੱਖੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਵਡਿਆਈ ਲਿਖੋ। ਸਤਿਗੁਰਾਂ ਨੇ ਉਹ ਵੀ ਨਾ ਮਨਜ਼ੂਰ ਕਰ ਦਿੱਤੀ। ਚੰਦੂ ਚੰਦਰਾ ਚੰਡਾਲ ਕਹਿੰਦਾ ਫਿਰ ਮੇਰੇ ਜ਼ੁਲਮ ਦੀ ਅੱਗ ਵਿੱਚ ਸੜ ਕੇ ਮਰਨ ਲਈ ਤਿਆਰ ਹੋ ਜਾ। ਅਤੇ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਸਾਨੂੰ ਧਰਮ ਪਿਆਰਾ, ਸਾਨੂੰ ਜਾਨ ਨਹੀਂ ਪਿਆਰੀ, ਅਸੀਂ ਆਪਣੀ ਜਾਨ ਦੀ ਬਾਜ਼ੀ ਲਾ ਦਿਆਂਗੇ ਪਰ ਧਰਮ ਦੀ ਹੇਠੀ ਨਹੀਂ ਕਰਾਂਗੇ। ਆਓ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮਨਾਉਂਦੇ ਆਪਾਂ ਵੀ ਆਪਣੇ ਧਰਮ ਦੀ ਤੋਹੀਨ ਨਾ ਬਰਦਾਸ਼ਤ ਕਰਦੇ ਹੋਏ ਆਪਣੇ ਧਰਮ ਨਾਲ ਅੰਤਾਂ ਦਾ ਪਿਆਰ ਪਾਈਏ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿੱਖੀ ਦੇ ਨਾਲ ਪਿਆਰ ਦਾ ਪ੍ਰਗਟਾਵਾ ਕਰਦਿਆਂ ਜਿਹੜੇ ਸ਼ਬਦ ਕਹੇ, ਉਹਨਾਂ ਸ਼ਬਦਾਂ ਦਾ ਖੁਲਾਸਾ, ਉਹ ਨਕਸ਼ਾ, ਉਹ ਚਿੱਤਰ, ਉਹ ਕਹਾਣੀ, ਉਹ ਸੀਨ, ਉਹ ਦ੍ਰਿਸ਼, ਉਹ ਬੋਲ, ਉਹ ਅੱਖਰ ਢਾਡੀ ਜਥਾ ਤੁਹਾਡੀ ਸੇਵਾ 'ਚ ਇਉਂ ਕਹਿੰਦਾ ਆ ਰਿਹਾ।
ਸਾਨੂੰ ਧਰਮ ਪਿਆਰਾ ਹੈ, ਜਾਨ ਨਾਲੋਂ ਸਾਨੂੰ ਧਰਮ ਪਿਆਰਾ ਹੈ, ਜਾਨ ਨਾਲੋਂ ਸਾਨੂੰ ਧਰਮ ਪਿਆਰਾ ਹੈ, ਜਾਨ ਨਾਲੋਂ ਸਾਨੂੰ ਧਰਮ ਪਿਆਰਾ ਹੈ।
ਪਿਆਰੇ ਲੈਂਦੇ ਮੌਤ ਚੁੰਮ ਜਾ, ਆਖਦੇ ਤੂੰ ਸਾਨੂੰ ਦੇਣੀ ਮੌਤ ਦੀ ਸਜ਼ਾ, ਪ੍ਰਭੂ ਦੇ ਪਿਆਰੇ ਲੈਂਦੇ ਮੌਤ ਚੁੰਮ ਜਾ।
ਮੌਤ ਜ਼ਿੰਦਗੀ ਦਾ ਦੂਸਰਾ ਕਿਨਾਰਾ ਹੈ, ਮੌਤ ਜ਼ਿੰਦਗੀ ਦਾ ਦੂਸਰਾ ਕਿਨਾਰਾ ਹੈ, ਜਾਨ ਨਾਲੋਂ ਸਾਨੂੰ ਧਰਮ ਪਿਆਰਾ ਹੈ, ਜਾਨ ਨਾਲੋਂ ਸਾਨੂੰ ਧਰਮ ਪਿਆਰਾ ਹੈ।
ਰਾਜ ਦੇ ਨਸ਼ੇ ਨੇ ਤੇਰੀ ਮੱਤ ਮਾਰਤੀ, ਤੂੰ ਤਾਂ ਗੱਲ ਸੱਚ ਝੂਠ ਦੀ ਵਿਸਾਰਦੀ, ਰਾਜ ਦੇ ਨਸ਼ੇ ਨੇ ਤੇਰੀ ਮੱਤ ਮਾਰਤੀ, ਤੂੰ ਤਾਂ ਗੱਲ ਸੱਚ ਝੂਠ ਦੀ ਵਿਸਾਰਦੀ।
ਮੌਤ ਦੀ ਖੁਰਾਕ ਸੰਸਾਰ ਸਾਰਾ ਹੈ, ਮੌਤ ਦੀ ਖੁਰਾਕ ਸੰਸਾਰ ਸਾਰਾ ਹੈ, ਜਾਨ ਨਾਲੋਂ ਸਾਨੂੰ ਧਰਮ ਪਿਆਰਾ ਹੈ, ਜਾਨ ਨਾਲੋਂ ਸਾਨੂੰ ਧਰਮ ਪਿਆਰਾ ਹੈ।
ਸੱਚੀ ਗੱਲ ਪੜ ਅੱਖ ਜੋ ਕੁਰਾਨ ਦੀ, ਧਰਮ ਨੂੰ ਆਤਮਾ ਬੰਦੇ ਦੀ ਜਾਣਦੀ।
ਤੇਰੇ ਮਨ ਵਿੱਚ ਪਾਪ ਦਾ ਪਸਾਰਾ ਹੈ, ਤੇਰੇ ਮਨ ਵਿੱਚ ਪਾਪ ਦਾ ਪਸਾਰਾ ਹੈ, ਜਾਨ ਨਾਲੋਂ ਸਾਨੂੰ ਧਰਮ ਪਿਆਰਾ ਹੈ, ਜਾਨ ਨਾਲੋਂ ਸਾਨੂੰ ਧਰਮ ਪਿਆਰਾ ਹੈ।
ਸੱਚ ਦੇ ਬੱਚੇ ਵੀ ਅੱਖ ਜਾਣੀ ਜਾਣ ਨੇ, ਸੁਣ ਕੇ ਤੇ ਸਾਰੇ ਹੋਮਦੇ ਹੈਰਾਨ ਨੇ। ਸਾਰੇ ਹੋਮ ਦੇ ਹੈਰਾਨ ਨੇ।
ਅਮਰ ਪਮਦੀ ਸੱਚ ਦਾ ਜੋ ਲਾਰਾ ਹੈ, ਅਮਰ ਪਮਦੀ ਸੱਚ ਦਾ ਜੋ ਲਾਰਾ ਹੈ, ਜਾਨ ਨਾਲੋਂ ਸਾਨੂੰ ਧਰਮ ਪਿਆਰਾ ਹੈ, ਜਾਨ ਨਾਲੋਂ ਸਾਨੂੰ ਧਰਮ ਪਿਆਰਾ ਹੈ, ਜਾਨ ਨਾਲੋਂ ਸਾਨੂੰ ਧਰਮ ਪਿਆਰਾ ਹੈ।
ਸਾਰੇ ਪ੍ਰੋਗਰਾਮ ਨੂੰ ਸਾਰੀ ਸੰਗਤ ਨੇ ਬੜੇ ਪਿਆਰ ਨਾਲ ਸੁਣਿਆ, ਸਭ ਦਾ ਬਹੁਤ ਬਹੁਤ ਧੰਨਵਾਦ। ਇੱਥੋਂ ਹੀ ਆਪਾਂ ਲੜੀ ਨੂੰ ਕੱਲ੍ਹ ਦੇ ਦੀਵਾਨ ਵਿੱਚ ਆਰੰਭ ਕਰਾਂਗੇ। ਸਤਿਗੁਰੂ ਸਾਡੀ ਤੁਹਾਡੀ ਪ੍ਰੀਤ ਬਣਾਈ ਰੱਖਣ। ਬਖਸ਼ਿਸ਼ ਕੀਤਾ ਸਮਾਂ ਸਮਾਪਤ ਹੋ ਚੁੱਕਾ ਹੈ। ਸਾਰੀ ਸੰਗਤ ਦਾ ਬਹੁਤ ਧੰਨਵਾਦ ਸਾਰਿਆਂ ਨੇ, ਢਾਡੀ ਜੱਥੇ ਨੂੰ ਮਾਇਆ ਦੇ ਰੂਪ ਅੰਦਰ ਬਹੁਤ ਵੱਡੀਆਂ ਅਸੀਸਾਂ ਬਖਸ਼ਿਸ਼ ਕੀਤੀਆਂ, ਸਭ ਦਾ ਦਿਲੋਂ ਧੰਨਵਾਦੀ ਹਾਂ। ਤੁਸੀਂ ਸਾਰੇ ਮੇਰੇ ਆਪਣੇ ਬੈਠੇ ਹੋ, ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ, ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਜੀ, ਭਾਈ ਹਰਮੇਲ ਸਿੰਘ ਜੀ, ਭਾਈ ਗੁਰਮੇਲ ਸਿੰਘ ਜੀ, ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹੋਇਆ, ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹੋਇਆ ਆਪ ਜੀ ਦੀ ਸੇਵਾ 'ਚ ਫਤਿਹ ਅਰਜ ਕਰਨ ਲੱਗਾ। ਭਾਈ ਪਰਮਜੀਤ ਸਿੰਘ ਜੀ, ਜਿਨ੍ਹਾਂ ਦੇ ਬੱਚੇ ਆਪ ਬਹੁਤ ਵਧੀਆ ਢਾਡੀ ਕਲਾ ਦੇ ਨਾਲ ਜੁੜੇ ਹੋਏ ਨੇ, ਸਤਿਗੁਰੂ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰੋ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।